ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਦ੍ਰੋਪਦੀ ਕੌਣ ਹੈ ਅਤੇ ਸੱਤ ਮਾਨਸਿਕ ਕੋਠੜੀਆਂ। ਦ੍ਰੋਪਦੀ ਕਿਸ ਕੋਠੜੀ ਵਿਚ ਵਸਦੀ ਹੈ? ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ। ਦ੍ਰੋਪਦੀ ਜੀ ਦੇ ਚੀਦਾਨ ਵਾਲੀ ਕਥਾ ਪਿੱਛੇ ਆ ਚੁੱਕੀ ਹੈ, ਨਾਲੇ ਦਵਾਰਕਾ ਨਗਰੀ ਦੇ ਬਾਹਰ ਬੈਠਣ ਵਾਲੇ ਮੁਗਲ ਦੀ। ਜਿਨ੍ਹਾਂ ਸੱਜਣਾ ਨੇ ਗੌਹ ਨਾਲ ਮੁਗਲ ਵਾਲੀ ਕਥਾ ਪੜ੍ਹੀ ਹੋਵੇਗੀ ਉਨ੍ਹਾਂ ਨੂੰ ਨਿਸ਼ਚਾ ਹੋ ਗਿਆ ਹੋਵੇਗਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਿਹੜੇ ਭਗਤ ਸਨ ਉਹ ਆਮ ਤੌਰ ਤੇ ਆਪਣੀ ਆਤਮ ਵਿਚਾਰ ਛੁਪੇ ਹੋਏ ਅੱਖਰਾਂ ਤੇ ਸ਼ਕਲਾਂ ਵਿਚ ਪ੍ਰਗਟ ਕਰਦੇ ਸਨ, ਜਿਹਾ ਕਿ ਮੁਗਲ ਜਾਮ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰੀ ਜੀ ਵਿਚ ਵਿਸ਼ੇਸ਼ ਵਾਧਾ ਇਹੋ ਹੀ ਤਾਂ ਸੀ ਜੋ ਉਨ੍ਹਾਂ ਨੇ ਪ੍ਰਾਣਕ ਗਾਥਾ ਵੱਲ ਅਵਲ ਤਾਂ ਵਰਤੀ ਹੀ ਨਹੀਂ। ਜੇ ਕਿਧਰੇ ਵਰਤੀ ਹੈ ਤਾਂ ਸਿਰਫ਼ ਇਸ ਲਈ ਜੋ ਖੋਜੀ ਗੁਰਮੁਖਾਂ ਨੂੰ ਇਹ ਨਿਰੰਕਾਰੀ ਬਾਣੀ ਪੜ੍ਹ ਕੇ ਪਿਛਲੇ ਵੇਦ ਸ਼ਾਸਤਰਾਂ ਦੇ ਪ੍ਰਾਣਾਂ ਦੀਆਂ ਕਥਾ ਦੀ ਵੀ ਸੋਝੀ ਹੋ ਜਾਵੇ। ਪ੍ਰਾਣ ਅਤੇ ਦੂਜੇ ਸ਼ਾਸਤਰ ਰਮਾਇਣ ਤੇ ਮਹਾਂਭਾਰਤ ਵੀ ਗੁਣਕਾਰੀ ਲਗਾਤਾਰ ਗਥਾਵਾਂ ਹਨ, ਪਰ ਉਨ੍ਹਾਂ ਦੇ ਲੇਖਕ ਕਵੀਆਂ ਦੀ ਕਲਮ ਵਿਚ ਇਤਨੀ ਸ਼ਕਤੀ ਹੈ ਜੋ ਅਸੀਂ ਅੱਜ ਇਹ ਨਹੀਂ ਜਾਣਦੇ ਜੋ ਇਹ ਕਥਾਵਾਂ ਹਨ। ਉਲਟੇ ਇਹ ਸਮਝਦੇ ਹਾਂ ਜੋ ਸੱਚਮੁੱਚ ਹਨੂਮਾਨ ਹਵਾ ਦਾ ਪੁੱਤਰ ਪਵਨ ਪੁੱਤਰ ਹੋ ਕੇ ਵੀ ਸਾਡੇ ਵਾਂਗ ਹੀ ਸੀ ਤੇ ਦ੍ਰੋਪਦੀ ਬਾਬਤ ਭਾਵੇਂ ਲਿਖਿਆ ਹੈ ਜੋ ਇਹ ਕਿਸੇ ਮਾਂ ਦੀ ਕੁੱਖ ਤੋਂ ਨਹੀਂ ਜੰਮੀ ਸਗੋਂ ਜੱਗ ਵਿਚੋਂ ਨਿਕਲੀ ਸੀ ਤੇ ਇਸਦਾ ਭਰਾ ਤ੍ਰਿਸ਼ਟ ਦਮਨ ਵੀ ਇਸੇ ਤਰ੍ਹਾਂ ਜੰਮਿਆ ਸੀ, ਪਰ ਫਿਰ ਵੀ ਅਸੀਂ ਇਨ੍ਹਾਂ ਨੂੰ ਇਤਿਹਾਸਕ ਹਸਤੀਆਂ ਹਿਸਟੋਰਿਕ ਪਰਸਨੈਲਿਟੀ ਸਮਝਦੇ ਹਾਂ। ਇਸੇ ਤਰ੍ਹਾਂ ਗਾਥਾ ਵਿਚ ਕਈ ਜਗ੍ਹਾ ਇਕ ਹੋਰ ਕਥਾ ਆਉਂਦੀ ਹੈ ਜੋ ਸ੍ਰੀ ਰਾਮ ਚੰਦਰ ਜੀ ਮਹਾਰਾਜ ਨੇ ਪੱਥਰ ਤਾਰੇ। ਹੁਣ ਇਸਦਾ ਸਾਫ਼ ਭਾਵ ਇਹ ਹੈ ਜੋ ਉਨ੍ਹਾਂ ਨੇ ਮਨੁੱਖਾਂ ਨੂੰ ਤਾਰਿਆ, ਪਰ ਅੱਜ ਅਸੀਂ ਅਸਲ ਘੁੰਡੀ ਨੂੰ ਛੱਡ ਇਹੋ ਹੀ ਸਮਝਦੇ ਹਾਂ ਜਾਂ ਸ਼ਾਇਦ ਸੈਲ ਪੱਥਰ ਨੂੰ ਪਾਣੀ ਵਿਚ ਬਿਨਾਂ ਕਿਸ਼ਤੀ ਦੇ ਤਰਾਇਆ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਘੁੰਡੀਆਂ ਬੜੀ ਅੱਛੀ ਤਰ੍ਹਾਂ ਖੋਲੀਆਂ ਹਨ। ਜਥਾ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ, ਜਲ ਮੈਂ ਕੇ ਤਾਰਾਖੀਏ ਸਭ ਅੰਤਰ ਸੁਕਾ। ਮਨਮੁਖ ਪੱਥਰ ਸੈਲ ਨ ਭੀਜੇ, ਭਾਵ ਮਨਮੁਖੀ ਪੱਥਰ ਹੈ ਹੋਰ ਕੋਈ ਨਹੀਂ। ਪਤਾ ਲੱਗਾ ਜੋ ਉਹਲਿਆ ਗੌਤਮ ਰਿਸ਼ੀ ਦੀ ਇਸਤਰੀ ਜੋ ਸੈਲ ਪੱਥਰ ਹੋਈ ਸੀ ਉਸ ਨੂੰ ਕਿਸ ਤਰ੍ਹਾਂ ਸੀ ਰਾਮ ਚੰਦਰ ਜੀ ਨੇ ਤਾਰਿਆ। ਉੱਤਰ ਇਹ ਹੈ ਜੋ ਅਹਲਿਆ ਆਚਾਰ ਤੋਂ ਗਿਰ ਕੇ ਮਨਮੁਖ ਹੋ ਗਈ ਸੀ ਤੇ ਫਿਰ ਸਤਸੰਗ ਸਿਮਰਨ ਨਾਲ ਸੁਰਜੀਤ ਹੋਈ, ਭਾਵ ਗੁਰਮੁਖ ਹੋਈ। ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਲਾਹ ਨਿਸਤਰੀ। ਇਸ ਕਰਕੇ ਪੱਥਰ ਦਾ ਤਰਨਾ ਇਕ ਅਲੰਕਾਰ ਹੈ, ਪਰ ਜੇ ਅਸੀਂ ਇਹ ਨਾ ਸਮਝੀਏ ਤੇ ਸਿੱਧੇ ਅਰਥ ਲਈਏ ਤਾਂ ਅਸੀਂ ਭੁਲੇਖੇ ਵਿਚ ਪੈ ਜਾਂਦੇ ਹਾਂ। ਸਾਰ ਇਹ ਹੈ ਕਿ ਜਦ ਸਿਮਰਨ ਕਰਕੇ ਨਾਮ ਰੂਪੀ ਸੱਤਾ ਗੁਰਮੁਖ ਦੇ ਅੰਦਰ ਇਕੱਠੀ ਹੁੰਦੀ ਹੈ ਤਦ ਉਹ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਵੇਖਦਾ ਹੈ। ਪੱਥਰ ਜੂਨ ਤੋਂ ਨਿਕਲ ਕੇ ਚੇਤਨ ਵਾਸਤਾ ਦੀ ਗੋਦ ਵਿਚ ਆ ਲੇਟਦਾ ਹੈ। ਇਸ ਤਬਦੀਲੀ ਦੇ ਕਰਨ ਵਾਲੀ ਗੁੱਜੀ ਕੁੰਜੀ ਨਾਮ ਹੈ ਜੋ ਦੁਰਮਤ ਨੂੰ ਗੁਰਮਤ ਵਿਚ ਬਦਲਦੀ ਹੈ। ਫਿਰ ਗੁਰਮ ਦੁਆਰਾ ਸਾਨੂੰ ਪਤਾ ਲੱਗਦਾ ਹੈ ਜੋ ਗੋਵਰਧਨ ਪਹਾੜ ਭਾਵ ਜਗਤ ਨੂੰ ਆਤਮਾ ਕਿਸ਼ਨ ਨੇ ਕੀਕਣ ਚੁੱਕਿਆ ਹੋਇਆ ਦੇ ਪੱਥਰ ਕੀਕਣ ਸਮੁੰਦਰੋਂ ਪਾਰ ਤਰਦਾ ਹੈ। ਗੁਰਮਤ ਕਿਸ਼ਨ ਗਵਰ ਤਨ ਤਾਰੇ, ਗੁਰਮਤ ਸਾਇਨ ਪਾਹਣ ਤਾਰੇ, ਗੁਰਮਤ ਲਿਓ ਪਰਮ ਪਦ ਪਾਈਏ ਨਾਨਕ ਗੁਰ ਭਰਮ ਜਗਾਇਆ। ਭਾਵ ਜਦ ਨਾਮ ਰੂਪੀ ਆਤਮਾ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਤਾਂ ਉੱਪਰ ਲਿਖੇ ਸਭ ਭਰਮ ਦੂਰ ਹੋ ਜਾਂਦੇ ਹਨ ਤੇ ਪਤਾ ਲੱਗਦਾ ਹੈ ਜੋ ਮਹਾਂਭਾਰਤ ਦਾ ਯੁੱਧ ਵੀ ਵਾਸਤਵ ਸਾਡੇ ਆਪਣੇ ਅੰਦਰ ਹੀ ਹੈ। ਇਕ ਪਾਸੇ ਦੈਵੀ ਗੁਣ ਪਾਂਡਵ ਹਨ, ਦੂਜੇ ਪਾਸੇ ਅਸਲੀ ਕੈਰੋਂ ਤੇ ਲੜਾਈ ਕਰਾਉਣ ਵਾਲਾ ਆਤਮਾ ਹੈ ਕ੍ਰਿਸ਼ਨ। ਦੁਰਯੋਧਨ ਨੂੰ ਦੁਰ ਇਸ ਵਾਸਤੇ ਆਖਿਆ ਹੈ ਜੋ ਉਸਦਾ ਯੁੱਧ ਦੁਰ ਹੈ, ਭਾਵ ਦੁਰ ਕਰਨ ਵਾਲਾ, ਹੰਗਤਾ ਨੂੰ ਵਿਧਾਨ ਵਾਲਾ। ਤੇ ਯੁਧਿਸ਼ਠਿਰ ਗੁਰਮੁਖ ਇਸ ਲਈ ਹੈ ਜੋ ਆਪਣੇ ਧਰਮ ਰੂਪੀ ਇਸ ਨੂੰ ਮੁੱਖ ਰੱਖ ਕੇ ਯੁੱਧ ਵਿਚ ਪੈਰ ਰੱਖਦਾ ਹੈ। ਦ੍ਰੋਪਦੀ ਦ੍ਰੋਪਦ ਰਾਜੇ ਦੀ ਲੜਕੀ ਹੈ, ਭਾਵੇਂ ਉਸ ਰਾਜੇ ਦੀ ਧੀ ਸੀ ਜੋ ਧਰੁਵ ਪਦਵੀ ਤੇ ਪਹੁੰਚਿਆ ਹੈ। ਉਸਦਾ ਇਕ ਪੁੱਤਰ ਧ੍ਰਿਸ਼ਟ ਦਮਨ ਬ੍ਰਹਮ ਗਿਆਨ ਹੈ ਤੇ ਇਕ ਲੜਕੀ ਦ੍ਰੋਪਦੀ। ਅਸਾਂ ਵੇਖਣਾ ਹੈ ਜੋ ਦ੍ਰੋਪਦੀ ਕੌਣ ਹੈ। ਇਸ ਘੁੰਡੀ ਨੂੰ ਖੋਲਣ ਲਈ ਸਾਨੂੰ ਸਰੀਰ ਦੀ ਅੰਤਰੀਵ ਰਚਨਾ ਜਾਣਨੀ ਲੋੜੀਂਦੀ ਹੈ। ਸੱਤ ਮਾਨਸਿਕ ਕੋਠੜੀਆਂ, ਅਸੀਂ ਪਿੱਛੇ ਸੰਖੇਪ ਨਾਲ ਨਿਰਣਾ ਕਰ ਰਹੇ ਹਾਂ ਜੋ ਸਾਡੇ ਅੰਦਰ ਤਿੰਨ ਕੋਠੜੀਆਂ ਹਨ, ਇਕ ਤਨ ਦੀ, ਦੂਜੀ ਮਨ ਦੀ, ਤੀਜੀ ਧੁਰ ਅੰਦਰ ਆਤਮਾ ਦੀ। ਪਰ ਹੁਣ ਅਸਾਂ ਇਹਨਾਂ ਤਿੰਨਾਂ ਕੋਠੜੀਆਂ ਨੂੰ ਵਿਸਥਾਰ ਪੂਰਵ ਖੁੱਲ ਕੇ ਵੇਖਣਾ ਹੈ, ਕਿਉਂਕਿ ਤਨ ਦੇ ਗੁੱਝੇ ਭੇਸ ਤੇ ਦੇਹੀ ਨਗਰੀ ਦੀ ਬਣਤਰ ਤਦ ਹੀ ਪਤਾ ਲੱਗਦੀ ਹੈ ਜੇ ਉਹਨਾਂ ਹਿੱਸਿਆਂ ਦੇ ਅੱਡ ਅੱਡ ਹਾਲ ਪਤਾ ਲੱਗਣ। ਇਸ ਕਰਕੇ ਇਹਨਾਂ ਤਿੰਨਾਂ ਕੋਠੜੀਆਂ ਨੂੰ ਅਸੀਂ ਅੱਗੇ ਸੱਤਾਂ ਹਿੱਸਿਆਂ ਵਿਚ ਵੰਡ ਕੇ ਹਰ ਕੋਠੜੀ ਦਾ ਹਾਲ ਭਿੰਨ ਭਿੰਨ ਵੇਖਾਂਗੇ ਤੇ ਅੰਤ ਨੂੰ ਸਮੁੱਚੀ ਨਜ਼ਰ ਮਾਰ ਕੇ ਇਸ ਨਤੀਜੇ ਉਪਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੋ ਮੁਕਤੀ ਕਿਸ ਕੋਠੜੀ ਵਿਚ ਅਪਣਨ ਉਪਰ ਹੈ, ਭਾਵ ਸਹਿਜ ਰਸ ਜੋ ਸਿੱਖੀ ਦਾ ਮੁੱਖ ਮੰਤਵ ਹੈ ਉਹ ਕਿਸ ਵਿਚ ਹੈ। ਜੇ ਬਾਹਰੋਂ ਅੰਦਰ ਵੱਲ ਜਾਈਏ, ਭਾਵ ਸਥੂਲ ਸਰੀਰ ਤੋਂ ਸੂਖਮ ਆਤਮਾ ਵੱਲ ਹੌਲੀ ਹੌਲੀ ਉਪਰ ਚੜੀਏ ਤਾਂ ਸਾਡੇ ਅੰਦਰ ਇਹ ਸੱਤ ਕੋਠੜੀਆਂ ਆਉਣਗੀਆਂ। ਨੰਬਰ ਇਕ, ਤਨਮਈ ਕੋਠੀ। ਇਹ ਤਨ ਸਥੂਲ ਹੈ ਤੇ ਪੰਜ ਭੂਤਾਂ ਦਾ ਬਣਿਆ ਹੋਇਆ ਹੈ। ਜਦ ਕਿਸੇ ਪ੍ਰਾਣੀ ਨੂੰ ਤੱਕੀਏ ਤਾਂ ਪਹਿਲੋਂ ਪਹਿਲ ਉਸਦਾ ਤਨ ਹੀ ਨਜ਼ਰ ਆਉਂਦਾ ਹੈ ਤੇ ਅਸੀਂ ਆਖਦੇ ਹਾਂ ਜੋ ਫਲਾਨਾ ਸੋਹਣਾ ਹੈ, ਅਮਕਾ ਉੱਚਾ ਹੈ, ਦੂਜਾ ਪਿੱਧੀ ਕੰਦ ਵਾਲਾ ਇਤਿਹਾਸ। ਇਹ ਸਰੀਰ ਵਿਚ ਨੌ ਦਰਵਾਜੇ ਜਾਂ ਗੋਲਕਾ ਹਨ। ਦੇਹੀ ਨਗਰੀ ਨੌ ਦਰਵਾਜੇ, ਸੋ ਦਸਵਾਂ ਗੁਪਤ ਰਹਾਤਾ ਏ। ਨੌ ਗੋਲਕਾ ਇਹ ਹਨ, ਦੋ ਨੇਤਰ, ਦੋ ਕੰਨ, ਨਾਸਕਾ, ਇਕ ਮੂੰਹ, ਇਕ ਗੁਦਾ, ਇਕ ਪਿਛਾਬ ਵਾਲੀ ਨਾਲੀ। ਦਸਵੀਂ ਮੋਰੀ ਗੁਪਤ ਗੋਲਕ ਸਿਮਰਨ ਦੁਆਰਾ ਹੀ ਖੁੱਲਦੀ ਹੈ। ਜੋਗੀ ਇਸ ਮੋਰੀ ਨੂੰ ਦਿਮਾਗ ਵਿਚ ਆਖਦੇ ਹਨ, ਕਿਉਂਕਿ ਦਿਮਾਗ ਸਰੀਰ ਚਲਾਉਣ ਦੀ ਕਲਾ ਹੈ। ਪਰ ਵਾਸਤਵ ਵਿਚ ਜਦ ਸਿਮਰਨ ਕਰਨ ਉਪਰ ਸ਼ਬਦ ਰੋਮ ਰੋਮ ਵਿਚ ਚੋਂਦਾ ਹੈ ਤਾਂ ਦਸਵੀਂ ਗੋਲਕ ਸਾਰੇ ਸਰੀਰ ਨੂੰ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਚੋਣ ਵਾਲੇ ਰੋਮ ਤਾਂ ਸਾਰੇ ਸਰੀਰ ਉਪਰ ਹੀ ਹਨ। ਇਸ ਨਗਰੀ ਨੂੰ ਪੰਜ ਬਟਵਾਰੇ ਭਾਵ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਚੋਲ ਲੱਗੇ ਹੋਏ ਹਨ, ਜੋ ਇਸ ਵਿਚੋਂ ਅੰਮ੍ਰਿਤ ਰੂਪੀ ਤੋਸ਼ੇ ਨੂੰ ਲੁੱਟਦੇ ਹਨ ਤੇ ਜੀਵ ਨੂੰ ਆਪਣੇ ਰਸ ਤੋਂ ਭੁਲਾਈ ਬੈਠੇ ਹਨ। ਜਦ ਇਹ ਪੰਜ ਦੂਧ ਬਸ ਹੋ ਜਾਣ ਤਾਂ ਆਪਾ ਰਸ ਭਾਵ ਸਹਿਜ ਰਸ ਦਾ ਪ੍ਰਕਾਸ਼ ਹੁੰਦਾ ਹੈ। ਦੇਹੀ ਨਗਰ ਕੋਟ ਪੰਜ ਚੋਰ ਬਟਵਾਰੇ, ਤਿਨਕਾ ਥਾਉ ਥੇ ਗਵਾਇਆ। ਦਸਵਾਂ ਦੁਆਰ ਤਦ ਖੁੱਲਦਾ ਹੈ ਜੇ ਹਿਰਦੇ ਨੂੰ ਸਿਮਰਨ ਵਿਚ ਅਸਥਰ ਕਰਕੇ ਬਿਰਤੀਆਂ ਨੂੰ ਬਾਹਰ ਜਾਣ ਤੋਂ ਹੋੜ ਕੇ ਆਪਣੇ ਆਪ ਵਿਚ ਲੀਨ ਕਰ ਲਈਏ। ਇਸ ਤਰ੍ਹਾਂ ਅੰਤਰ ਧਿਆਨ ਹੋਣ ਨਾਲ ਗੁਪਤ ਗੋਲਕ ਲੱਭਦੀ ਹੈ। ਨਗਰੀ ਇਕ ਨੌ ਦਰਵਾਜੇ, ਧਾਵਤ ਵਰਜ ਰਹਾਈ। ਤਿਰਕੁਟੀ ਛੁੱਟੇ ਦਸਵਾਂ ਦਰ ਖੁੱਲੇ, ਧਾਮਨ ਕੀ ਵਾ ਭਾਈ। ਇਸੇ ਸਰੀਰ ਵਿਚ ਬਾਹਰ ਮੁਖੀ ਦਸ ਇੰਦਰੀਆਂ, ਪੰਜ ਗਿਆਨ ਤੇ ਪੰਜ ਕਰਮ ਸਾਨੂੰ ਬਾਹਰਲੀਆਂ ਚੀਜ਼ਾਂ ਦਾ ਗਿਆਨ ਕਰਾਉਂਦੀਆਂ ਹਨ। ਪੰਜ ਗਿਆਨ ਇੰਦਰੀਆਂ ਕੰਨ, ਨੇਤਰ, ਰਸਨਾ, ਨੱਕ ਤੇ ਤੁਜਾ ਹਨ। ਇਹ ਇੰਦਰੀਆਂ ਬਾਹਰਲੀਆਂ ਚੀਜ਼ਾਂ ਦੀ ਹਾਲਤ ਮਨ ਨੂੰ ਦੱਸਦੀਆਂ ਹਨ। ਪੰਜ ਕਰਮ ਇੰਦਰੀਆਂ ਉਹ ਹਨ ਜੋ ਮਨ ਰੂਪੀ ਹਾਕਮ ਦੇ ਇਸ਼ਾਰੇ ਉਪਰ ਕਰਮ ਕਰਦੀਆਂ ਹਨ। ਕਰਮ ਇੰਦਰੇ ਇਹ ਹਨ, ਮੂੰਹ ਜੋ ਖਾਂਦਾ ਤੇ ਬੋਲਦਾ ਹੈ, ਹੱਥ ਜੋ ਲਿਖਦੇ ਤੇ ਕੰਮ ਕਰਦੇ ਹਨ, ਪੈਰ ਜੋ ਟੁਰਦੇ ਹਨ, ਗੋਦਾ ਜੋ ਗੰਦਾ ਮਾਦਾ ਬਾਹਰ ਕੱਢਦੀ ਹੈ, ਤੇ ਲਿੰਗ ਜੋ ਸੰਤਾਨ ਪੈਦਾ ਕਰਨ ਜਾਂ ਗੰਦਾ ਪਾਣੀ ਖਾਰਜ ਕਰਨ ਦੇ ਕੰਮ ਆਉਂਦੀ ਹੈ। ਇਹ ਇੰਦਰੀਆਂ ਬਾਹਰ ਮੁਖੀ ਹਨ, ਮਨ ਦਾ ਹੁਕਮ ਅੰਦਰੋਂ ਲੈ ਕੇ ਬਾਹਰ ਵੱਲ ਦੌੜਦੀਆਂ ਹਨ। ਪਰ ਗਿਆਨ ਇੰਦਰੀਆਂ ਇਹਨਾਂ ਦੇ ਉਲਟ ਅੰਤਰਮੁਖੀ ਹਨ, ਕਿਉਂਕਿ ਉਹ ਬਾਹਰ ਦੀਆਂ ਗੱਲਾਂ ਦੀਆਂ ਕਨਸੋਆਂ ਦਾ ਆਕਸ ਲੈ ਕੇ ਅੰਦਰ ਮਨ ਵੱਲ ਲੈ ਜਾਂਦੀਆਂ ਹਨ। ਗੁਰਬਾਣੀ ਵਿਚ ਇਹਨਾਂ ਦਸ ਇੰਦਰੀਆਂ ਨੂੰ ਕਿਧਰੇ ਕਿਧਰੇ ਦਸ ਬਘਿਆੜੀਆਂ ਕਰਕੇ ਵੀ ਆਖਿਆ ਹੈ, ਕਿਉਂਕਿ ਉਹ ਮਨੋ ਛੇੜਦੀਆਂ ਹਨ ਜੋ ਸਾਨੂੰ ਕਦੀ ਇਧਰ ਕਦੀ ਉਧਰ ਖਿੱਚਦੀਆਂ ਹਨ। ਆਤਮਾ ਦਾ ਪ੍ਰਗਾਸ ਤਦ ਹੁੰਦਾ ਹੈ ਜੇ ਤਨ ਨੂੰ ਮਨ ਦੇ ਵਸ ਤੇ ਮਨ ਨੂੰ ਸਿਮਰਨ ਦੇ ਵਸ ਕਰਕੇ ਵਾਸ਼ਨਾ ਨੂੰ ਹੋੜੀਏ। ਜਿਸ ਤਰ੍ਹਾਂ ਘੋੜੇ ਨੂੰ ਲਗਾਮ ਨਾਲ ਹੋੜੀਦਾ ਹੈ, ਮਨ ਮਨ ਨੂੰ ਘੋੜਾ ਹੈ ਤੇ ਸੱਚੀ ਪ੍ਰੀਤੀ ਸਿਮਰਨ ਵਾਲੀ ਲਿਬ ਲਗਾਮ ਹੈ। ਇਸ ਤਰ੍ਹਾਂ ਕਰਨ ਨਾਲ ਆਤਮਾ ਜੋ ਪਹਿਲੋਂ ਗੁਪ ਸੀ ਤੇ ਬਘਿਆੜੀ ਦੇ ਵਸ ਸੀ, ਸਾਵਧਾਨ ਹੋ ਕੇ ਜਾਗ ਉੱਠਦਾ ਹੈ। ਗੁਰ ਕਾ ਸ਼ਬਦ ਦੇ ਅੰਤਰ ਤਾਰੇ, ਪੰਜ ਜਨਾ ਸਿਉ ਸੰਗ ਨਵਾਰੇ। ਦਸ ਇੰਦਰੀ ਕਰ ਰਾਖੇ ਵਾਸ, ਤਾਂ ਤੇ ਆਤਮੈ ਹੋਏ ਪ੍ਰਗਾਸ। ਕਿਸ਼ਨ ਲੀਲਾ ਵਿਚ ਇਕ ਗਾਥਾ ਗਿਆਨ ਹੈ। ਤਨ ਨੂੰ ਬਿੰਦਰਾਵਨ ਜੰਗਲ ਆਖਿਆ ਤੇ ਦਸ ਇੰਦਰੀ ਇਸ ਵਿਚ ਮਾਨੋ ਦਸ ਗਊਆਂ ਹਨ ਤੇ ਆਤਮਾ ਇਨ੍ਹਾਂ ਗਊਆਂ ਨੂੰ ਚਰਾ ਰਿਹਾ ਹੈ। ਗਊਆਂ ਨਿਮ ਤੇ ਗੁਣਕਾਰੀ ਇੰਦਰੀਆਂ ਹਨ, ਬਿੰਦਰਾਵਨ ਮੇ ਅਰਨ ਮਨੋਹਰ, ਕਿਸ਼ਨ ਚਰਾਵਤ ਗਾਉਰ। ਆਤਮਾ ਕਿਸ਼ਨ ਨੂੰ ਚਿਤ ਚੋਰ ਜਾਂ ਮਨ ਹਰਨ ਮਨੋਹਰ ਇਸ ਲਈ ਆਖਦੇ ਹਨ ਜੋ ਪ੍ਰਕਾਸ਼ ਦੇ ਸਮੇਂ ਆਪਣੀ ਨਾਮ ਰੂਪੀ ਬਾਂਸਰੀ ਨਾਲ ਮਨ ਨੂੰ ਮੋਹ ਕੇ ਆਪਣੇ ਵਿਚ ਲੀਨ ਕਰ ਲੈਂਦਾ ਹੈ। ਇਹ ਤਾਂ ਹੋਈ ਬਾਹਰਲੀ ਬਣਤਰ ਦੇਹੀ ਨਗਰੀ ਦੀ, ਇਸ ਨੂੰ ਅਸੀਂ ਸਿਰਫ ਤਨਮਈ ਕੋਠੀ ਆਖਾਂਗੇ। ਨੰਬਰ 2 ਪ੍ਰਾਣਮਈ ਕੋਠੀ। ਪਰ ਤਨ ਦੇ ਅੰਦਰ ਕਿਹੜੀ ਸੱਤਾ ਹੈ? ਤਨ ਰੂਪੀ ਇੰਜਣ ਦੇ ਅੰਦਰ ਪ੍ਰਾਣ ਰੂਪੀ ਭਾਫ ਕੰਮ ਕਰ ਰਹੀ ਹੈ। ਜੇ ਪ੍ਰਾਣ ਨਾ ਹੋਣ ਤਾਂ ਮਨ ਮਨ ਨੂੰ ਮੁਰਦਾ ਹੈ। ਕੀ ਤਨ ਤੇ ਕੀ ਇੰਦਰੇ ਇਹਨਾਂ ਸਾਰਿਆਂ ਨੂੰ ਜੀਵਨ ਸੱਤਾ ਦੇਣ ਵਾਲੇ ਪ੍ਰਾਣ ਹੀ ਹਨ। ਪ੍ਰਾਣ ਇਸ ਲਈ ਉਹ ਸੂਖਮ ਤੱਤ ਹੈ ਜਿਸ ਨਾਲ ਜੜ ਤਨ ਤੁਰਦਾ ਫਿਰਦਾ ਉੱਠਦਾ ਬਹਿਣਦਾ ਕੰਮ ਕਰਦਾ ਹੈ। ਪ੍ਰਾਣਾਂ ਦਾ ਵਿਸ਼ੇਸ਼ ਜੋੜ ਜਾਂ ਤਵਾਲਕ ਸਵਾਸਾਂ ਨਾਲ ਹੈ। ਜੇ ਸਵਾਸ ਅੰਦਰ ਬਾਹਰ ਨਾ ਜਾਣ ਤਾਂ ਪ੍ਰਾਣੀ ਮਰ ਜਾਂਦਾ ਹੈ। ਕਈ ਵਾਰੀ ਵੇਖਣ ਵਿਚ ਆਇਆ ਹੈ ਜੋ ਕਈ ਪ੍ਰਾਣੀ ਆਪਣੇ ਸਵਾਸ ਕਿਤਨਾ ਕਿਤਨਾ ਚਿਰ ਰੋਕ ਰੱਖਦੇ ਹਨ। ਇਸ ਹਾਲਤ ਵਿਚ ਪ੍ਰਾਣ ਅਲੋਪ ਨਹੀਂ ਹੋ ਜਾਂਦੇ, ਸੂਖਮ ਹੱਦ ਵਿਚ ਅੰਦਰ ਰਹਿੰਦੇ ਹਨ। ਹੱਠ ਜੋਗੀ ਸਵਾਸਾਂ ਨੂੰ ਰੋਕਣ ਪਰ ਜ਼ਿਆਦਾ ਜ਼ੋਰ ਦਿੰਦੇ ਹਨ, ਪਰ ਗੁਰਮਤ ਵਿਚ ਇਹ ਹੱਠ ਜੋਗ ਵਰਜਿਤ ਹੈ। ਗੁਰਸਿੱਖੀ ਵਿਚ ਮੰਨੀ ਪਰਮੰਨੀ ਵਿਧੀ ਸਿਮਰਨ ਦੀ ਹੈ, ਭਾਵ ਸਵਾਸ ਸਕੈਨ ਆਉਣ, ਨਾ ਉਨ੍ਹਾਂ ਨੂੰ ਚੇਚੇ ਖਿੱਚਣਾ ਨਾ ਰੋਕਣਾ। ਹਾਂ, ਇਹ ਜ਼ਰੂਰੀ ਹੈ ਜੋ ਗੰਦੀ ਹਵਾ ਨੂੰ ਜਿਤਨਾ ਕੁ ਹੋ ਸਕੇ ਵਿਚੋਂ ਕੱਢ ਕੇ ਅਮਦ ਵੇਲੇ ਉੱਠ ਕੇ ਸ਼ਾਂਤ ਚਿੱਤ ਹੋ ਕੇ ਸਿਮਰਨ ਕੀਤਾ ਜਾਵੇ। ਪੁਰਾਤਨ ਪੁਸਤਕਾਂ ਵਿਚ ਪ੍ਰਾਣਾਂ ਨੂੰ 5 ਜਾਂ 10 ਹਿੱਸਿਆਂ ਵਿਚ ਵੰਡਿਆ ਹੈ, ਪਰ ਗੁਰਸਿੱਖੀ ਨੇ ਇਸ ਵੰਡ ਨੂੰ ਗੈਰ ਜ਼ਰੂਰੀ ਸਮਝਿਆ ਹੈ। ਇਸ ਕਰਕੇ ਅਸੀਂ ਇੱਥੇ ਇਹ ਨਿਰਣਾ ਕਰਨਾ ਜ਼ਰੂਰੀ ਨਹੀਂ ਸਮਝਦੇ, ਪਰ ਇਤਨਾ ਯਾਦ ਰੱਖਣਾ ਲੋੜੀਂਦਾ ਹੈ ਜੋ ਤਨ ਰੂਪੀ ਮਸ਼ਕ ਨੂੰ ਪ੍ਰਾਣਾ ਰੂਪੀ ਸਵਾਸਾਂ ਦੀ ਹੀ ਫੂਕ ਚੜੀ ਹੋਈ ਹੈ। ਨੰਬਰ 3 ਮਨਮਈ ਕੋਠੀ। ਤਨ ਦੇ ਅੰਦਰ ਪ੍ਰਾਣ ਸਨ, ਪ੍ਰਾਣਾਂ ਦੇ ਅੰਦਰ ਕੀ ਹੈ? ਜੀਕਣ ਤਨ ਦੇ ਅੰਦਰ ਪ੍ਰਾਣ ਸਨ, ਇਸੇ ਤਰ੍ਹਾਂ ਪ੍ਰਾਣਾਂ ਦੇ ਅੰਦਰ ਮਨ ਹੈ। ਤਨ ਜੜ ਵਸਤੂ ਹੈ, ਠੁੱਲਾ ਹੈ, ਸੂਲ ਹੈ। ਪ੍ਰਾਣ ਭਾਵੇਂ ਸੂਖਮ ਹਨ ਪਰ ਫਿਰ ਵੀ ਸਵਾਸਾਂ ਦੇ ਬਾਹਰ ਅੰਦਰ ਆਉਣ ਜਾਣ ਨਾਲ ਇਹ ਪ੍ਰਤੀਤ ਹੁੰਦਾ ਹੈ ਜੋ ਪ੍ਰਾਣੀ ਵੀ ਮਾਇਕ ਹਨ। ਭਾਵ ਇਹਨਾਂ ਦਾ ਸੰਬੰਧ 5 ਤੱਤਾਂ ਨਾਲ ਹੈ, ਪਰ ਮਨ ਨੂੰ ਕੌਣ ਪਕੜ ਸਕਦਾ ਹੈ ਜਾਂ ਵੇਖ ਸਕਦਾ ਹੈ? ਮਨ ਅਤਿ ਸੂਖਮ ਹੈ। ਮਨ ਦਾ ਖਾਸਾ ਇਹ ਹੈ ਜੋ ਘੜੀ ਵਿਚ ਮਾਸਾ, ਘੜੀ ਵਿਚ ਤੋਲਾ, ਕਦੀ ਲਾਹੌਰ ਕਦੀ ਪਿਸ਼ੌਰ, ਭਾਵ ਮਨ ਕਦੀ ਟੱਕੇ ਨਹੀਂ ਬਹਿੰਦਾ। 10 ਇੰਦਰੇ ਮਨੋ ਇਸ ਦੀਆਂ 10 ਜਗੀਰਾਂ ਹਨ। ਕਦੀ ਮਨ ਇਸ ਜਗੀਰ ਵਿਚ ਜਾਂਦਾ ਹੈ, ਕਦੀ ਉਸ ਵਿਚ। ਜੇ ਮਨ ਮਾਨ ਸਰੋਵਰ ਵਾਂਗ ਪਹਾੜੀ ਝੀਲ ਹੈ ਤਾਂ 5 ਇੰਦਰੀਆਂ ਮਨ ਨੂੰ ਪੰਜਾਬ ਦੇ 5 ਦਰਿਆ ਹਨ। ਮਨ ਚਾਂਚਲ ਹੈ, ਜੀਕਣ ਤਲੀ ਉਪਰ ਪਾਰਾ ਟਿੱਕੇ ਨਹੀਂ ਬਹਿੰਦਾ, ਇਸੇ ਤਰ੍ਹਾਂ ਮਨ ਟਿੱਕੇ ਨਹੀਂ ਬਹਿੰਦਾ। ਇਹ ਹਾਲਤ ਬਾਲਕ ਦੀ ਹੈ, ਉਹ ਵੀ ਟਿੱਕੇ ਨਿਚੱਲਾ ਨਹੀਂ ਬੈਠ ਸਕਦਾ, ਹੱਥ ਪੈਰ ਮਾਰਦਾ ਹੀ ਰਹਿੰਦਾ ਹੈ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਲਿਖਿਆ ਹੈ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਧਰ ਨਾ ਰਹਾਈ, ਅਨੇਕੋ ਭਾਵ ਯਤਨ ਕਰ ਥਾਕੇ, ਬਾਰੰਬਾਰ ਪਰਮਾਈ, ਸਾਧੋ ਇਹ ਮਨ ਗਹਿਓ ਨ ਜਾਈ, ਚਾਂਚਲ ਤਿਸਨਾ ਸੰਗ ਬਹੁਤ ਹੈ, ਜਾਂ ਤੇ ਇਧਰ ਨਾ ਰਹਾਈ। ਭਾਵ ਤਿਸ਼ਨਾ ਕਰਕੇ ਮਨ ਹਰ ਵੇਲੇ ਲਹਿਰਾਂ ਵਿਚ ਰਹਿੰਦਾ ਹੈ। ਇਸ ਮਨ ਰੂਪੀ ਜਲ ਵਿਚ 2 ਕਿਸਮ ਦੀਆਂ ਲਹਿਰਾਂ ਉੱਠਦੀਆਂ ਹਨ, ਨੰਬਰ 1 ਸੰਕਲਪ, ਨੰਬਰ 2 ਵਿਕਲਪ। ਸੰਕਲਪ ਦਾ ਭਾਵ ਹੈ ਫੁਰਨਾ, ਜੋ ਅਮੱਕਾ ਕੰਮ ਕਰਨਾ ਹੈ, ਇਧਰ ਉਧਰ ਜਾਣਾ ਹੈ। ਵਿਕਲਪ ਦਾ ਕੰਮ ਹੈ ਕਿਸੇ ਫੁਰਨੇ ਨੂੰ ਭੁਲਾ ਦੇਣਾ। ਇਸੇ ਕਰਕੇ ਸੰਕਲਪ ਵੇਲੇ ਮਨੋ ਮਨ ਰੂਪੀ ਜਲ ਉਤੇ ਇੱਕ ਬੁੜਬੁੜੀ ਬੁਲਬੁਲ ਆਉਂਦਾ ਹੈ ਤੇ ਵਿਕਲਪ ਵੇਲੇ ਇਹ ਬੁੜਬੁੜੀ ਅਲੋਪ ਹੋ ਜਾਂਦੀ ਹੈ। ਇਸ ਕਿਸਮ ਦੀਆਂ ਬੇਅੰਤ ਬੁੜਬੁੜੀਆਂ ਮਨ ਵਿਚੋਂ ਉੱਠਦੀਆਂ ਰਹਿੰਦੀਆਂ ਹਨ ਤੇ ਇਹਨਾਂ ਵਾਸ਼ਨਾ ਜਾਂ ਤਿਸ਼ਨਾ ਦੁਆਰਾ ਮਨ ਬੜੀ ਗੜਬੜ ਵਿਚ ਰਹਿੰਦਾ ਹੈ। ਮਨ ਸ਼ਾਂਤ ਕਦ ਹੋਵੇ? ਤਦ ਜੋ ਬੁੜਬੁੜੀਆਂ ਨਾ ਨਿਕਲਣ। ਹੁਣ ਆਤਮਾ ਮਨ ਰੂਪੀ ਜਲ ਦੇ ਹੇਠਾਂ ਮਾਨੋ ਇੱਕ ਪਾਤਰ ਜਾਂ ਪਲੇਟ ਹੈ। ਕੀ ਇਹ ਪਲੇਟ ਬੁੜਬੁੜੀਆਂ ਵੇਲੇ ਨਜ਼ਰ ਆਵੇਗੀ? ਨਹੀਂ, ਕਦੀ ਨਹੀਂ। ਪਰ ਜਦ ਜਲ ਦੀਆਂ ਬੁੜਬੁੜੀਆਂ ਤੇ ਲਹਿਰਾਂ ਟਿੱਕ ਕੇ ਬਹਿ ਜਾਣ ਤਦ ਆਤਮਾ ਆਪਣੇ ਆਪ ਪ੍ਰਤੱਖ ਨਜ਼ਰ ਆਵੇਗਾ। ਇਸ ਕਰਕੇ ਆਤਮ ਦਰਸ਼ਨ ਲਈ ਮਨ ਨੂੰ ਸ਼ਾਂਤ ਰੱਖਣਾ ਅਤਿ ਜ਼ਰੂਰੀ ਹੈ। ਮਨ ਅਤੇ ਚਿੱਤ ਵਿਚ ਥੋੜਾ ਜਿੰਨਾ ਫਰਕ ਹੈ ਕਿ ਜੇ ਪਾਣੀ ਦੇ ਸਾਰੇ ਤਲਾਬ ਜਾਂ ਝੀਲ ਨੂੰ ਅਸੀਂ ਚਿੱਤ ਕਰਕੇ ਆਖੀਏ ਤਾਂ ਮਨ ਸਿਰਫ ਉੱਪਰਲੀ ਤਹਿ ਜਾਂ ਸਤਾ ਹੈ ਜਿਸ ਵਿਚੋਂ ਮਨੋਕਾਮਨਾ ਦੀਆਂ ਬੁੜਬੁੜੀਆਂ ਉੱਠਦੀਆਂ ਹਨ। ਜਲ ਦੇ ਅੰਦਰ ਹੇਠ ਬੁਦਬੁਦੇ ਨਹੀਂ ਹੁੰਦੇ। ਹੁਣ ਮਨਮਈ ਕੋਠੀ ਵਿਚ ਅਸਾਂ ਮਨ ਤੇ ਚਿੱਤ ਦੋਵੇਂ ਸਾਂਝੇ ਲਏ ਹਨ, ਕਿਉਂਕਿ ਇਨ੍ਹਾਂ ਵਿਚ ਥੋੜਾ ਜਿਹਾ ਹੀ ਫਰਕ ਹੈ। ਮਨਮੁਖ ਪ੍ਰਾਣੀ ਦੇ ਮਨ ਤੇ ਚਿੱਤ ਦੋਵੇਂ ਮਲੀਨ ਹੁੰਦੇ ਹਨ। ਮਨੋ ਚਿੱਤ ਰੂਪੀ ਤਲਾਬ ਵਿਚ ਕਿਸੇ ਨੇ ਕਾਲਖ ਘੋਲੀ ਹੋਈ ਹੈ, ਇਸੇ ਕਾਲੇ ਚਿੱਤ ਨੂੰ ਕਊਆ ਅਵਸਥਾ ਕਰਕੇ ਵੀ ਲਿਖਿਆ ਹੈ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਰੇ ਦੇਖ ਭੀਤ, ਮਨੁਆ ਡੋਲੇ ਨੀਤ ਅਨੀਤ। ਗਿਆਨ ਅਵਸਥਾ ਵਿਚ ਮਨ ਇਕ ਕਾਂ ਹੈ ਤੇ ਚਿੱਤ ਢੰਡੋਰ ਕਾਂ, ਭਾਵੇਂ ਦੋਵੇਂ ਕਾਲੇ ਹਨ। ਜਦ ਨਾਮ ਨਾਲ ਪ੍ਰੀਤੀ ਪਵੇ ਤਾਂ ਕਾਗ ਹੰਸ ਵਿਚ ਬਦਲ ਜਾਂਦਾ ਹੈ, ਭਾਵ ਚਿੱਤ ਨਿਰਮਲ ਤੇ ਸਵੱਛ ਹੋ ਜਾਂਦਾ ਹੈ। ਮਨ ਅਤੇ ਇੰਦਰੀਆਂ ਦਾ ਪਰਸਪਰ ਜੋੜ ਇਹ ਹੈ ਜੋ ਸਾਰੀਆਂ ਇੰਦਰੀਆਂ ਮਨ ਨੂੰ ਆ ਕੇ ਸੁਨੇਹਾ ਦਿੰਦੀਆਂ ਹਨ, ਫਿਰ ਮਨ ਤੋਂ ਹੁਕਮ ਲੈ ਕੇ ਕੰਮ ਕਰਦੀਆਂ ਹਨ। ਜੀਕਣ ਕੋਈ ਆਦਮੀ ਕਿਰਪਾਨ ਕੱਢ ਕੇ ਸਾਡੇ ਉੱਪਰ ਆਵੇ ਤਾਂ ਅੱਖ ਵੇਖਦੀ ਹੈ ਤੇ ਝਟਪਟ ਮਨ ਨੂੰ ਜਾ ਕੇ ਸੁਨੇਹਾ ਦਿੰਦੀ ਹੈ ਜੋ ਆਹ ਡਰ ਹੈ। ਫਿਰ ਮਨ ਹੱਥਾਂ ਨੂੰ ਹੁਕਮ ਭੇਜਦਾ ਹੈ ਜੋ ਤੁਸੀਂ ਵੀ ਬੰਦੂਕ ਨਾਲ ਆਪਣਾ ਬਚਾਅ ਕਰੋ। ਇਸ ਕਰਕੇ ਦਿਮਾਗ ਮਨੋ ਇਕ ਤਾਰ ਘਰ ਹੈ ਜਿੱਥੇ ਸਭੋ ਗਿਆਨ ਇੰਦਰੀਆਂ ਆਪਣੀਆਂ ਤਾਰਾਂ ਘੱਲਦੀਆਂ ਹਨ। ਮਨ ਤਾਰ ਬਾਬੂ ਹੈ ਜੋ ਟਿਕ ਟਿਕ ਕਰਦਾ ਹੈ ਤੇ ਟਿਕ ਟਿਕ ਕਰਕੇ ਹੱਥਾਂ ਪੈਰਾਂ ਨੂੰ ਹੁਕਮ ਘੱਲਦਾ ਹੈ ਜੋ ਇਹ ਕਰੋ ਤੇ ਉਹ ਨਾ ਕਰੋ। ਇਸ ਕਰਕੇ ਮਨ ਦਸਾਂ ਇੰਦਰੀਆਂ ਦਾ ਸਾਂਝਾ ਕਾਂਟਾ ਹੈ ਜੋ ਇੰਦਰੀਆਂ ਦੀ ਗੱਡੀ ਨੂੰ ਇਕ ਪਾਸਿਓਂ ਦੂਜੇ ਪਾਸੇ ਕਰਦਾ ਹੈ। ਗੁਰਬਾਣੀ ਵਿਚ ਕਿਧਰੇ ਮਨ ਨੂੰ ਹਾਥੀ ਕਰਕੇ ਵੀ ਲਿਖਿਆ ਹੈ, ਭਾਵ ਇਹ ਹੈ ਜੋ ਮਨ ਜਦ ਤੋੜੀ ਵੱਸ ਨਾ ਆਵੇ ਤਦ ਤੋੜੀ ਸਰੀਰ ਰੂਪੀ ਕੰਦਲੀ ਬਣ ਨੂੰ ਇਹ ਬੜਾ ਨੁਕਸਾਨ ਪਹੁੰਚਾਉਂਦਾ ਹੈ। ਮਨ ਨੂੰ ਜੇ ਸਿਮਰਨ ਦੁਆਰਾ ਵੱਸ ਕੀਤਾ ਜਾਵੇ ਤਾਂ ਹੀ ਜੀਵ ਸੁਤੰਤਰ ਹੋ ਕੇ ਪਰਮਾਤਮਾ ਨੂੰ ਮਿਲਦਾ ਹੈ। ਮਨ ਕੁੰਚਰ ਕਾਇਆ ਉਦਿਆਨੇ, ਗੁਰ ਅੰਕਸ ਸਰ ਸ਼ਬਦ ਨਿਸ਼ਾਨੇ, ਭਾਵ ਮਨ ਹਾਥੀ ਜੋ ਸਰੀਰ ਰੂਪੀ ਜੰਗਲ ਵਿਚ ਛੂਕਦਾ ਹੈ ਉਸ ਨੂੰ ਕਾਬੂ ਕਰਨ ਵਾਲਾ ਸੱਚਾ ਤਰਸੂਲ ਅੰਕਸ ਸ਼ਬਦ ਨਾਮ ਹੈ। ਨੰਬਰ 4 ਮਤਮਈ ਕੋਠੀ। ਅਸੀਂ ਉਪਰ ਵੇਖਿਆ ਜੋ ਇੰਦਰੀਆਂ ਸੁਨੇਹੇ ਮਨ ਕੋਲੋਂ ਖੜੀਦੀਆਂ ਹਨ, ਪਰ ਕੀ ਮਨ ਆਪਣੇ ਆਪ ਹੀ ਜਵਾਬ ਦੇ ਛੱਡਦਾ ਹੈ? ਨਹੀਂ ਨਹੀਂ ਨਹੀਂ, ਉਹ ਅੱਗੋਂ ਮਤ ਭਾਵ ਬੁੱਧੀ ਕੋਲੋਂ ਰਾਏ ਲੈਂਦਾ ਹੈ ਜੋ ਅਮਕਾ ਕੰਮ ਕਰੀਏ ਜਾਂ ਨਾ ਕਰੀਏ। ਬੁੱਧੀ ਸੋਚਦੀ ਹੈ ਜੋ ਹਾਂ ਕਰਨ ਵਿਚ ਇਤਨਾ ਨਫ਼ਾ ਹੈ ਜਾਂ ਇਤਨਾ ਨੁਕਸਾਨ, ਫਿਰ ਸੋਚ ਕੇ ਮਨ ਨੂੰ ਆਖਦੀ ਹੈ ਜੋ ਕਰੋ, ਤਾਂ ਫਿਰ ਮਨ ਕਰਮ ਹੁਕਮ ਦਿੰਦਾ ਹੈ। ਇਸ ਕਰਕੇ ਤਨ ਮਨ ਦੇ ਅਧੀਨ ਹੈ, ਪਰ ਮਨ ਅੱਗੋਂ ਬੁੱਧੀ ਮਤ ਦੇ ਅਧੀਨ ਹੈ। ਮਤ ਇਸ ਲਈ ਮਨ ਤੋਂ ਵੀ ਉੱਚੀ ਹੈ ਤੇ ਅਤਿ ਸੂਖਮ ਹੈ। ਸੱਚ ਝੂਠ ਦਾ ਵਿਚਾਰ ਵੀ ਬੁੱਧੀ ਵਿਚ ਹੀ ਹੁੰਦਾ ਹੈ। ਬੁੱਧੀ ਅਗਿਆਨ ਅਵਸਥਾ ਵਿਚ ਕੁਬਜਾ ਹੈ, ਪਰ ਜਦੋਂ ਅਭਿਆਸ ਤੇ ਸਤਸੰਗ ਨਾਲ ਇਸ ਦਾ ਕੁੰਭ ਨਿਕਲ ਜਾਂਦਾ ਹੈ ਤਾਂ ਇਹੋ ਬੁੱਧੀ ਪ੍ਰਾਣੀ ਨੂੰ ਬ੍ਰਹਮ ਗਿਆਨੀ ਦਾ ਉੱਚਾ ਤੇ ਸੁੱਚਾ ਮਰਾਤਬਾ ਦਿੰਦੀ ਹੈ। ਸਾਬੁਧ ਦੀਜੇ ਜਿਤ ਬਿਸਰੇ ਨਾਹੀ, ਸਾਮਤ ਦੀਜੇ ਜਿਤ ਤੁੰਦ ਧਿਆਈ। ਜਦ ਕੁਬੀ ਬੁੱਧੀ ਦੁਰਮਤ ਉਲਟ ਕੇ ਸਿੱਧੀ ਗੁਰਮਤ ਹੋਵੇ ਤਾਂ ਮਨ ਨੂੰ ਤਿਰਭਵਨ ਦੀ ਸੋਝੀ ਹੋ ਜਾਂਦੀ ਹੈ, ਭਾਵ ਆਕਾਸ਼ ਪਤਾਲ ਮਾਤਲੋਕ ਦੇ ਨਿਯਮਾਂ ਦੀ ਅਗਿਆਨ ਅਵਸਥਾ ਡੱਡੂ ਵਾਲੀ ਹੈ। ਕੂਪ ਭਰਿਓ ਜਸ ਦਾਦਰਾ, ਕੁਛ ਦੇਸ਼ ਵਿਦੇਸ਼ ਨਾ ਦੂਜ, ਐਸੇ ਮੇਰਾ ਮਨ ਵਿਖਿਆ ਮਮੋਇਆ, ਕੁਸ਼ਿਆਰਾ ਪਾਰ ਨਾ ਸੂਜ। ਪਰ ਜਦ ਨਾਮ ਰੂਪੀ ਕਰਨ ਹਿਰਦੇ ਰੂਪੀ ਕਮਲ ਉੱਪਰ ਪੈਂਦੀ ਹੈ ਤਾਂ ਇਹ ਕਮਲ ਵਿਖਦਾ ਹੈ, ਭਾਵ ਆਤਮ ਮੰਡਲ ਨੂੰ ਜਾਂਦਾ ਹੈ। ਨੰਬਰ 5 ਮੈਂ ਮਈ ਕੋਠੀ। ਤਨ ਉੱਪਰ ਪ੍ਰਾਣ ਸਨ, ਪ੍ਰਾਣ ਉੱਪਰ ਮਨ ਸੀ, ਮਨ ਉੱਪਰ ਮਤ ਸੀ, ਹੁਣ ਮਤ ਉੱਪਰ ਕੀ ਹੈ? ਇੱਕ ਹੋਰ ਤਾਕਤ ਹੈ ਜਿਸ ਨੂੰ ਹਉਮੈ ਆਖੀਦਾ ਹੈ। ਇੰਦਰੇ ਮਨ ਤੋਂ ਪੁੱਛਦੇ ਹਨ ਜੋ ਅਮਕਾ ਕੰਮ ਕਰੀਏ ਜਾਂ ਨਾ ਕਰੀਏ, ਤੇ ਮਨ ਬੁੱਧੀ ਕੋਲੋਂ ਪੁੱਛਦਾ ਹੈ ਜੋ ਸੋਚਦੀ ਹੈ, ਪਰ ਬੁੱਧੀ ਫਿਰ ਹਉਮੈ ਕੋਲੋਂ ਸਲਾਹ ਲੈਂਦੀ ਹੈ। ਹਉਮੈ ਸਿਰਫ ਇਤਨਾ ਤੱਕਦੀ ਹੈ ਜੋ ਇਸ ਕੰਮ ਦੇ ਕਰਨ ਵਿਚ ਮੈਨੂੰ ਕੀ ਲਾਭ ਹੈ ਜਾਂ ਕੀ ਨੁਕਸਾਨ ਹੈ। ਆਪਣਾ ਨਫ਼ਾ ਤੇ ਦੂਜੇ ਦਾ ਨੁਕਸਾਨ ਸੋਚਣਾ ਇਹ ਹਉਮੈ ਦਾ ਹੀ ਕੰਮ ਹੈ। ਇਸ ਕਰਕੇ ਹਉਮੈ ਹੰਕਾਰ ਮਨ ਚਿੱਤ ਬੁੱਧੀ ਤੋਂ ਵੀ ਉਚੇਰੀ ਹੈ। ਵਾਹਿਗੁਰੂ ਦੇ ਮਿਲਣ ਦੇ ਰਸਤੇ ਵਿਚ ਇਹ ਇਕ ਵੱਡਾ ਪੜਦਾ ਹੈ। ਆਂਤਰ ਲੱਖ ਨਾ ਲਾ ਜਾਈ ਲਖਿਆ, ਵਿਚ ਪੜਦਾ ਹਉਮੈ ਪਾਈ। ਇਸ ਹਉਮੈ ਦੇ ਦੋ ਰੂਪ ਹਨ, ਇਕ ਠੁੱਲਾ ਗਰਭ ਕਰੂਡ ਪ੍ਰਾਈਡ ਜਿਹਾ ਕਿ ਰਾਵਣ ਜਾਂ ਕੰਸ ਨੂੰ ਸੀ, ਦੂਜਾ ਸੂਖਮ ਹੰਕਾਰ ਜੋ ਗਿਆਨੀ ਪੁਰਸ਼ਾਂ ਨੂੰ ਵੀ ਹੁੰਦਾ ਹੈ ਜਿਸ ਦਾ ਜ਼ਿਕਰ ਅੱਗੇ ਆ ਚੁੱਕਾ ਹੈ। ਇਨ੍ਹਾਂ ਦੋਹਾਂ ਕਿਸਮਾਂ ਦੇ ਹੰਕਾਰ ਸੂਖਮ ਤੇ ਠੁੱਲੇ ਦਾ ਇੱਕੋ ਇੱਕ ਇਲਾਜ ਨਾਮ ਰੂਪੀ ਗਰੜ ਹੈ। ਇਸੇ ਹੰਕਾਰ ਦੀ ਘੁੰਡੀ ਨੂੰ ਵਿਖਮ ਗਾਂਢ ਕਰਕੇ ਵੀ ਲਿਖਿਆ ਹੈ, ਕਿਉਂਕਿ ਇਹੋ ਹੀ ਤਾਂ ਅਖੀਰਲੀ ਗੰਢ ਹੈ ਜਿਸ ਦੇ ਖੁੱਲਣ ਉੱਪਰ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ। ਤਬ ਇਹ ਮੈਂ ਜੋ ਸਭ ਮੈਂ ਭਿਖੇ ਕੋਟਲ ਗਾਂਠ ਜਬ ਖੋਲ ਦੇਵ ਕੋ ਵਿਖਮ ਗਾਰ ਤੇਰੇ ਆਸ ਪਿਆਸ ਤੋਂ ਮੋਹ ਭਰਮ ਹੀ ਹੋਰੇ। ਵੱਡਾ ਸੂਰਮਾ ਮਾਦਰ ਉਹ ਹੀ ਹੈ ਜਿਸਨੇ ਇਸ ਹੋਮੇ ਰੂਪੀ ਦੁਸ਼ਮਣ ਨੂੰ ਮਾਰੇ। ਨਾਨਕ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਹੰਕਾਰ ਨੂੰ ਮਾਰਿਆ। ਨੰਬਰ 6 ਕਾਲਮਈ ਕੋਠੀ ਮਾਇਆਮਈ ਕੋਠੀ। ਹੰਕਾਰ ਦੇ ਵੀ ਉੱਪਰ ਇੱਕ ਹੋਰ ਕੋਠੀ ਹੈ ਜਿਸ ਵਿੱਚ ਕਾਲ ਦਾ ਨਿਵਾਸ ਹੈ, ਕਿਉਂਕਿ ਕਾਲ ਕਲਾ ਪ੍ਰਾਣੀ ਦੇ ਉਪਜਣ ਤੋਂ ਵੀ ਪਹਿਲਾਂ ਦੀ ਹੈ। ਕਾਲ ਦਾ ਤਵਲਕ ਮਾਇਆ ਨਾਲ ਹੈ, ਜਿਸ ਵਿੱਚੋਂ ਦੋ ਚੀਜ਼ਾਂ ਨਿਕਲਦੀਆਂ ਹਨ, ਇੱਕ ਦਿਸ਼ਾ ਸਪੇਸ, ਦੂਜਾ ਕਾਲ ਟਾਈਮ। ਇਹ ਦੋਵੇਂ ਸਤਾਵਾਂ ਦੀ ਸ੍ਰਿਸ਼ਟੀ ਦੀਆਂ ਮੋਢੀ ਹਨ ਤੇ ਤਾਣਾ ਵਾਲਾ ਤਣ ਕੇ ਸੰਸਾਰ ਨੂੰ ਰਚਦੀਆਂ ਹਨ। ਦਿਸ਼ਾ ਤਾਂ ਸਿਰਫ ਖਲਾਰਾ ਹੀ ਖਿਲਾਰਦੀ ਹੈ, ਪਰ ਕਾਲ ਇਸ ਦਿਸ਼ਾ ਵਿੱਚ ਨਿਤ ਨਵੀਆਂ ਤਬਦੀਲੀਆਂ ਕਰਦਾ ਹੈ। ਇਸ ਕਰਕੇ ਮਾਇਆ ਦੀ ਕਲਾ ਮਸ਼ੀਨ ਜਾਂ ਚੱਕੀ ਕਾਲ ਦੇ ਹੱਥ ਵਿੱਚ ਹੀ ਸਮਝਣੀ ਚਾਹੀਦੀ ਹੈ। ਕਾਲ ਮਾਇਆ ਦਾ ਵੱਡਾ ਪੁੱਤਰ ਹੈ ਤੇ ਹੰਕਾਰ ਤੋਂ ਵੀ ਜ਼ਿਆਦਾ ਸੂਖਮ ਹੈ, ਕਿਉਂਕਿ ਜਦ ਪ੍ਰਾਣੀ ਮਰਦਾ ਹੈ ਤਾਂ ਕਾਲ ਦੇ ਵੱਸ ਹੋ ਕੇ ਮਰਦਾ ਹੈ, ਫਿਰ 84 ਦਾ ਗੇੜਾ ਵੀ ਤਾਂ ਕਾਲ ਦੇ ਵੱਸ ਹੈ, ਤੇ ਅੰਤ ਨੂੰ ਜਦ ਪ੍ਰਾਣੀ ਕਰਮਾਂ ਦਾ ਫਲ ਭੋਗਣ ਲਈ ਸਵਰਗ ਜਾਂ ਨਰਕ ਨੂੰ ਜਾਂਦਾ ਹੈ ਤਾਂ ਵੀ ਕਾਲ ਦੇ ਅਧੀਨ ਹੁੰਦਾ ਹੈ। ਕਾਲ ਦੇ ਵੀ ਅਨੇਕਾਂ ਦਰਜੇ ਹਨ। ਗਿਆਨੀ ਪੁਰਸ਼ਾਂ ਨੇ ਦਾਨ ਪੁੰਨ ਚੰਗੇ ਕਰਮਾਂ ਦਾ ਫਲ ਲੱਖਾਂ ਸਾਲਾਂ ਲਈ ਵਿਕੁੰਠ ਭੋਗਣਾ ਲਿਖਿਆ ਹੈ। ਉਨ੍ਹਾਂ ਦੇ ਉੱਪਰ ਇੰਦਰ ਜੋ ਦੇਵਤਿਆਂ ਦਾ ਰਾਜਾ ਗਿਣਿਆ ਗਿਆ ਹੈ, ਉਹ ਵੀ ਸੱਤੋ ਗੁਣੀ ਕਰਮ ਦਾ ਫਲ ਇੰਦਰਪੁਰੀ ਵਿੱਚ ਭੋਗਦਾ ਹੈ। ਉਸ ਦੇ ਉੱਪਰ ਬ੍ਰਹਮਪੁਰੀ ਹੈ, ਫਿਰ ਸ਼ੈਵਪੁਰੀ। ਇਸ ਤਰ੍ਹਾਂ ਤਪ ਦਾ ਫਲ ਸ਼ੈਵਪੁਰੀ ਵਿੱਚ ਭੋਗਦਾ ਹੈ। ਉਸ ਤੋਂ ਉੱਪਰ ਵਿਸ਼ਨੂੰ ਵੀ ਇਸ ਤਰ੍ਹਾਂ ਵਿਸ਼ਨੂਪੁਰੀ ਵਿੱਚ ਆਪਣੇ ਭਗਤਾਂ ਨੂੰ ਵਿਆਹ ਸਮੇਂ ਲਈ ਸੁੱਖ ਭੁਗਾਉਂਦਾ ਹੈ। ਪਰ ਗੁਰੂ ਮਹਾਰਾਜ ਜੀ ਦੱਸਦੇ ਹਨ ਜੋ ਇਹ ਸਾਰੀਆਂ ਪੁਰੀਆਂ ਆਪ ਕਾਲ ਦੇ ਵੱਸ ਹਨ ਤੇ ਆਪਣਾ ਸਮਾਂ ਗੁਜ਼ਾਰ ਕੇ ਬਿਨਸ ਜਾਣਗੀਆਂ। ਨਿਸ਼ਚਲ ਨਗਰੀ ਸਿਰਫ ਸੱਚਖੰਡ ਹੈ। ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨੇਚਲ ਨਹੀਂ ਰਹਿਣਾ। ਸ਼ੈਵਪੁਰੀ ਗਾ ਹੋਏਗਾ ਕਾਲਾ, ਤੈ ਗੁਣ ਮਾਇਆ ਬਿਸ ਬਿਨਸ ਬਤਾਲਾ। ਬ੍ਰਹਮ ਲੋਕ ਅਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ, ਸਾ ਸੰਗਤ ਕੋ ਜੋ ਨ ਸਕੇ ਮਲ ਮਲ ਧੋਵੈ ਪਾਏ। ਭਾਵ ਜੋ ਜੋ ਚੀਜ਼ ਤਿੰਨਾਂ ਗੁਣਾ ਰਮੋ ਤਮੋ ਰਜੋ ਸਤੋ ਵਿੱਚ ਹੈ, ਉਹ ਆਪਣਾ ਸਮਾਂ ਗੁਜ਼ਾਰ ਕੇ ਜ਼ਰੂਰ ਬਿਨਸ ਜਾਵੇਗੀ। ਕੀ ਪਹਾੜ, ਕੀ ਤਾਰਾ ਮੰਡਲ ਤੇ ਕੀ ਪੁਰੀਆਂ। ਕਾਲ ਕੋਠੜੀ ਮਾਨੋ ਮਾਇਆ ਦੀ ਅੰਦਰਲੀ ਟਕਸਾਲ ਹੈ। ਇੱਥੇ ਉਹ ਨਜ਼ੀਰਾਂ ਘੜੀਆਂ ਜਾਂਦੀਆਂ ਹਨ ਜੋ ਪੰਡਤਾਂ ਤਪੀਆਂ ਦੇ ਪੈਰਾਂ ਵਿੱਚ ਪੈਂਦੀਆਂ ਹਨ। ਮੋਹਨੀ ਮੋਹਤ ਰਹੇ ਨਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੂਟੇ ਨਕਾਹੂ ਤੋਰੀ। ਖੱਟ ਸ਼ਾਸਤਰ ਉਜਰ ਤਰਸ ਨਾਗਰ, ਤੀਰਥ ਗਮਨ ਨਾ ਥੋਰੀ। ਰਹਾਓ ਪੂਜਾ ਚੱਕਰ ਵਰਤ ਨੇਮ ਤਪੀਆ, ਊਹਾ ਗੈ ਨਸ਼ੋਰੀ। ਅੰਧ ਕੂਪ ਮੈਂ ਪਤਿਤ ਹੋਤ ਜਗ, ਸੰਤੋ ਕਰੋ ਪਰਮ ਗਤ ਮੋਰੀ। ਸਾਧ ਸੰਗਤ ਨਾਨਕ ਪੈ ਮੁਕਤਾ, ਦਰਸ਼ਨ ਭੇਖਤ ਭੋਰੀ। ਕਾਲ ਦਾ ਭਿਆਨਕ ਰੂਪ ਜਮ ਮੁਗਲ ਹੈ, ਫਿਰ ਇਸੇ ਨੂੰ ਹੀ ਸਰਪਣੀ ਭਾਵ ਦੱਸਣ ਵਾਲੀ ਮਾਇਆ ਜਾਂ ਪ੍ਰਕਿਰਤੀ ਲਿਖਿਆ ਹੈ। ਇਸ ਦਾ ਵਿਸ਼ੇਸ਼ ਨਾਮ ਕਲਾ ਜਾਂ ਮਸ਼ੀਨ ਹੈ, ਕਿਉਂਕਿ ਗੇੜੂ ਖੂਹ ਵਾਂਗ ਸਾਰੇ ਸੰਸਾਰ ਦੀ ਕਲਾ ਇੱਥੇ ਹੀ ਮਰੋੜੀ ਜਾਂਦੀ ਹੈ, ਪਰ ਗੁਰਮੁਖ ਕਾਲ ਦੀ ਕਲਾ ਵਿੱਚੋਂ ਨਿਕਲ ਕੇ ਪਰਮ ਤੱਤ ਭਾਵ ਵਾਹਿਗੁਰੂ ਨੂੰ ਅੱਪੜਦੇ ਹਨ। ਸੋ ਜਾਗੇ ਜੋ ਏਕੋ ਜਾਣੇ, ਪ੍ਰਕਿਰਤ ਛੋਟੇ ਤੱਤ ਪਛਾਣੇ। ਨੰਬਰ 7 ਅਕਾਲ ਕੋਠੜੀ ਪਰਮ ਕੋਠੜੀ। ਸਭ ਤੋਂ ਅਖੀਰਲੀ ਕੋਠੜੀ ਜੋ ਸਾਡੇ ਤੁਰ ਅੰਦਰ ਹੈ, ਉਸ ਨੂੰ ਅਕਾਲ ਕੋਠੜੀ ਜਾਂ ਪਰਮ ਕੋਠੜੀ ਆਖਦੇ ਹਨ। ਇੱਥੇ ਵਾਹਿਗੁਰੂ ਜੀ ਸਾਖਸ਼ਾਤ ਵਸਦੇ ਹਨ ਤੇ ਇਹੋ ਹੀ ਸੱਚਖੰਡ ਹੈ। ਇਸ ਦੇ ਅੰਦਰ ਹੋਰ ਕੋਈ ਕੋਠੜੀ ਨਹੀਂ। ਇਸ ਪਰਮ ਕੋਠੜੀ ਦੀ ਮਹਿਮਾ ਕਥਨੀ ਬਦਨੀ ਤੋਂ ਬਾਹਰ ਹੈ, ਪਰ ਭਿੰਨ ਭਿੰਨ ਅੱਖਰਾਂ ਦੁਆਰਾ ਇਸ ਨਿੱਜ ਮਹਿਲ ਉੱਪਰ ਕੁਝ ਕੁਝ ਚਾਨਣਾ ਪੈਂਦਾ ਹੈ। ਪੰਜ ਪਿਤਾ ਜੀ ਨੇ ਇਸ ਨੂੰ ਕੋਠੜੀ ਖੁੱਲੀ ਅਨੁਪਾ, ਅਨੁਪਮ ਨਗਰ, ਕਰਤਾਰਪੁਰ, ਕਰਤਾ ਵਸੇ, ਨਿਸ਼ਚਲ ਥਾਨਾ, ਧਰੂ ਆਸਨ ਕਰਕੇ ਲਿਖਿਆ ਹੈ। ਗੁਰੂ ਬਾਬਾ ਜੀ ਨੇ ਇਸ ਨੂੰ ਸੱਚਖੰਡ ਵਸੇ ਨੰਕਾਰ ਕਰਕੇ ਸ੍ਰੀ ਜਪਜੀ ਸਾਹਿਬ ਵਿੱਚ ਦੱਸਿਆ ਹੈ। ਗੁਰੂ ਰਾਮਦਾਸ ਜੀ ਨੇ ਇਸ ਨੂੰ ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ ਕਹਿ ਕੇ ਨਿਰਪੂਰਨ ਕੀਤਾ ਹੈ। ਗੁਰੂ ਰਾਮਦਾਸ ਜੀ ਨੇ ਇਸ ਨੂੰ ਨਿਜ ਮਹਿਲ ਹਰਿਮੰਦਰ ਕਰਕੇ ਦੱਸਿਆ ਹੈ। ਗੁਰ ਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ ਹਰਿਮੰਦਰ ਸ਼ਬਦ ਖੋਜੀਏ ਰਹਿਨਾਮੋ ਲਓ ਸਮਾਲ ਹਰਿਮੰਦਰ ਮੇ ਹਰ ਬਸੇ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜੀਏ ਸੱਚਾ ਸੌਦਾ ਹੋਏ। ਕਬੀਰ ਜੀ ਨੇ ਇਸ ਨੂੰ ਸੁਨ ਮੰਡਲ ਕਰਕੇ ਲਿਖਿਆ ਹੈ। ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮੇ ਕਰ ਪ੍ਰਗਾਸ ਊਹਾ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੇ ਆਨੰਦ ਸੋ ਬ੍ਰਹਮੰਡੀ ਪਿੰਡੀ ਸੋ ਜਾਨ ਮਾਨ ਸਰੋਵਰ ਕਰ ਇਸ਼ਨਾਨ ਦਿਨ ਸਰੈਣ ਵੇਦ ਨਹੀਂ ਸ਼ਾਸਤਰ ਤਹਾਂ ਬਸੇ ਨੰਕਾਰਾ ਕਹਿ ਕਬੀਰ ਤਰਤ ਨਰ ਤਿਸੇ ਧਿਆਵੋ ਬਾਬਰਿਆ ਸੰਸਾਰਾ। ਸ੍ਰੀ ਰਵਿਦਾਸ ਜੀ ਇਸ ਨੂੰ ਹੀ ਬੇਗਮਪੁਰਾ ਕਰਕੇ ਲਿਖਦੇ ਹਨ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਦੋ ਨਹੀਂ ਤੇ ਠਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮਨਾ ਸੇਮ ਏ ਟੇਕ ਸੋ ਆਈ। ਇਹਨਾਂ ਭਿੰਨ ਭਿੰਨ ਚਿੱਤਰਾਂ ਤੋਂ ਇਤਨੀ ਗੱਲ ਸਪਸ਼ਟ ਹੈ ਜੋ ਇੱਥੇ ਪਹੁੰਚ ਕੇ ਆਨੰਦੋ ਆਨੰਦ ਪਰਮ ਆਨੰਦ ਦੀ ਪ੍ਰਾਪਤੀ ਹੈ। ਇਹ ਖਾਲਸਾ ਜੀ ਦਾ ਨਿਜ ਘਰ ਭਾਵ ਉਹ ਘਰ ਹੈ ਜੋ ਤੁਰ ਅੰਦਰ ਨਾਲ ਅਟਲ ਹੈ। ਇਸ ਕੋਠੜੀ ਤੱਕ ਅੱਪਣ ਲਈ ਨਾਮ ਰੂਪੀ ਸ਼ਬਦ ਦੀ ਖਿੱਚ ਲਿਫਟ ਦੀ ਲੋੜ ਹੈ। ਜਦ ਤੋੜੀ ਇਹ ਪੌੜੀ ਨਾ ਮਿਲੇ ਤਦ ਤੋੜੀ ਇਸ ਅੰਦਰਲੀ ਕੋਠੜੀ ਦਾ ਤਾਲਾ ਨਹੀਂ ਖੁੱਲਦਾ। ਨਾਮ ਦੀ ਪੁਹਾਰ ਤਾਂ ਇਸ ਪਰਮ ਕੋਠੜੀ ਵਿਚੋਂ ਆਪਣੇ ਆਪ ਸਦਾ ਨਿਕਲ ਰਹੀ ਹੈ ਤੇ ਇਹੋ ਤਾਰ ਜਗਤ ਦਾ ਤਾਣਾ ਬਾਣਾ ਬਣਦੀ ਹੈ। ਪਰ ਇਸ ਡੋਰੀ ਨੂੰ ਪਕੜਨ ਲਈ ਸਿਮਰਨ ਨਾਲ ਪੈ ਭਗਤੀ ਦੀ ਜੁਗਤੀ ਦੀ ਲੋੜ ਹੈ ਕਿਉਂਕਿ ਇਹ ਡੋਰੀ ਅਤਿਅੰਤ ਸੂਖਮ ਹੈ। ਇਹ ਮੁੱਢਲੀ ਫੰਡਾਮੈਂਟਲ ਚੇਤਨ ਸੱਤਾ ਹੈ। ਇੱਥੇ ਪਹੁੰਚ ਕੇ ਗੁਰੂ ਤੇ ਸਿੱਖ ਦਾ ਮਿਲਾਪ ਨਾਲ ਏਕਤਾ ਹੋ ਜਾਂਦੀ ਹੈ। ਭਗਤ ਤੇ ਵਾਹਿਗੁਰੂ ਵੀ ਇੱਕ ਹੋ ਜਾਂਦੇ ਹਨ। ਫਿਰ ਕਰਤਾ ਤੇ ਭੋਗਤਾ ਸਬਜੈਕਟ ਤੇ ਆਬਜੈਕਟ ਇੱਕ ਹੋ ਜਾਂਦੇ ਹਨ। ਇਹ ਅਤਿ ਸੁੱਚੀ ਅਤ ਉੱਚੀ ਪਦਵੀ ਹੈ ਕਿਉਂਕਿ ਇਹੋ ਰੂਪ ਤਾਂ ਨਿਰੰਕਾਰ ਜੀ ਦਾ ਹੈ। ਇਸ ਸੱਚਖੰਡ ਪਰਮ ਕੋਠੜੀ ਵਿਚ ਕਾਲ ਦੀ ਕਲਾ ਵੀ ਨਹੀਂ ਚੱਲ ਸਕਦੀ ਕਿਉਂਕਿ ਇਸ ਦਵਾਰਕਾ ਨਗਰੀ ਵਿਚ ਮੁਗਲ ਕਿੱਕਣ ਆ ਸਕਦਾ ਹੈ। ਇੱਥੇ ਕਾਲ ਵੀ ਵਿਕਲ ਹੋ ਜਾਂਦਾ ਹੈ। ਤੈ ਵਰਤਾਏ ਚੌਥੇ ਗਰਵਾਸਾ ਕਾਲ ਵਿਕਾਲ ਕੀ ਏਕ ਗ੍ਰਾਸਾ ਨਿਮਲ ਜੋਤ ਸਰਬ ਜਗ ਜੀਵਨ ਗੁਰ ਅਰਹੰਦ ਸ਼ਬਦ ਦੁਆਇਆ। ਇਸ ਨੂੰ ਚੌਥਾ ਘਰ ਜਾਂ ਚੌਥਾ ਪਦ ਇਸ ਕਰਕੇ ਆਖਿਆ ਹੈ ਜੋ ਮਾਇਆ ਤਾਂ ਤਿੰਨਾਂ ਗੁਣਾਂ ਵਿਚ ਹੈ ਇਹ ਤਿੰਨਾਂ ਗੁਣਾਂ ਤੋਂ ਉਪਰਲੀ ਪਦ ਵੀ ਹੈ। ਇੱਥੇ ਪਹੁੰਚ ਕੇ ਰਾਤ ਦਿਨ ਨਿਰੰਤਰ ਵਾਹਿਗੁਰੂ ਰੂਪੀ ਜੋਤ ਦੇ ਦਰਸ਼ਨ ਹਨ। ਇੱਥੇ ਪਹੁੰਚ ਕੇ ਸਦਾ ਹੀ ਦਿਨ ਇੰਟਰਨਲ ਡੇ ਹੈ। ਐਨ ਇਸ ਜੋਤ ਨਿਰੰਤਰ ਪੇਖ ਆਨੰਦ ਰੂਪ ਅਨੂਪ ਸਰੂਪ ਗੁਰਪੂਰੇ ਦੇਖਾਇਆ। ਜੋ ਪ੍ਰਾਣੀ ਇਸ ਵਸਤਾ ਨੂੰ ਅੱਪੜਦੇ ਹਨ ਉਹ ਸਹਿਜ ਰਸ ਨੂੰ ਅਨੁਭਵ ਕਰਦੇ ਹੋਏ ਅਮਰ ਹੋ ਜਾਂਦੇ ਹਨ। ਮਰੇ ਨਾਹੀ ਸਦ ਸਦ ਹੀ ਜੀਵੇ ਅਮਰ ਪਿਆ ਬਨਾਸੀ ਥੀਵੇ ਨਾ ਕੋ ਆਵੇ ਨਾ ਕੋ ਜਾਵੇ ਗੁਰਦੂਰ ਕੀ ਆਪਰਮੀ ਜਾਹੇ। ਬਾਹਵਾ ਕਾਲ ਕੋਠੜੀ ਬਾਹਵਾ ਉਹ ਬਾਹਵਾ ਪਰਮ ਕੋਠੜੀ ਬਾਹਵਾ ਬਾਹਵਾ ਵਾਹਿਗੁਰੂ ਦਰਸ਼ਨ ਬਾਹਵਾ। ਇਸ ਤੋਂ ਉੱਤੇ ਹੋਰ ਕੁਝ ਵੀ ਨਹੀਂ। ਪਰ ਵਾਹਿਗੁਰੂ ਦਰਸ਼ਨ ਵਿਚ ਤਿੰਨ ਮੇਲ ਵਿਚ ਲਘਾਰੇ ਜੁਆਇੰਟ ਸੁਪਰਵੀਜ਼ਨ ਆਉਂਦੇ ਹਨ। ਓਂਕਾਰ ਦਰਸ਼ਨ ਜਦ ਸ੍ਰਿਸ਼ਟੀ ਦੀ ਉਤਪਤੀ ਭਾਸਦੀ ਹੈ ਮਾਇਆ ਦਾਸੀ ਬਣ ਕੇ ਅੱਗੇ ਕਾਰ ਕਰਦੀ ਹੈ ਤੇ ਕਾਲ ਦੀ ਕਲਮ ਚਲਾਉਂਦੀ ਹੈ। ਇੱਕ ਓਂਕਾਰ ਦਰਸ਼ਨ ਜਦ ਅਨੰਤ ਸੰਸਾਰ ਵਿਸ਼ਵ ਇੱਕੋ ਨਾਮ ਰੂਪੀ ਤਾਣੇ ਵਿਚ ਪਰੋਇਆ ਹੋਇਆ ਭਾਸਦਾ ਹੈ। ਨਿਰੰਕਾਰ ਦਰਸ਼ਨ ਜਿੱਥੇ ਜਾ ਕੇ ਸਭੋ ਆਕਾਰ ਨਿਰੰਕਾਰ ਵਿਚ ਲੀਨ ਹੋ ਜਾਣ ਤੇ ਆਤਮਾ ਪਰਮਾਤਮਾ ਵਿਚ ਅਲੋਪ ਹੋ ਜਾਂਦਾ ਹੈ। ਸਰਗੁਣ ਵਿਚ ਤੇ ਨਿਰਗੁਣ ਪਾਰਬ੍ਰਹਮ ਵਿਚ ਅਲੋਪ ਹੋ ਕੇ ਨੇਤ ਨੇਤ ਨਿਰੰਕਾਰ ਹੀ ਰਹਿ ਜਾਂਦਾ ਹੈ। ਇਹਨਾਂ ਤਿੰਨਾਂ ਝਲਕਾਰਿਆਂ ਦਾ ਸਮੁੱਚਾ ਸਾਂਝਾ ਦਰਸ਼ਨ ਵਾਹਿਗੁਰੂ ਦਰਸ਼ਨ ਹੈ ਤੇ ਇਸ ਦੇ ਸੰਬੋਧਕ ਚਿੰਨ ਸੰਬੋਲ ਵਾਹ ਵਾਹ ਤੋਂ ਪਰੇ ਹੋਰ ਕੁਝ ਵੀ ਉਚੇਰਾ ਨਹੀਂ। ਵਾਹ ਵਾਹ ਨਾਮ ਅਚਰਜ ਕੋ ਹੋਈ, ਚਰਜ ਤੇ ਪਰ ਉਗਤ ਨਾ ਕੋਈ। ਵਾਹਿਗੁਰੂ ਦਰਸ਼ਨ ਦੇ ਚਲਕਾਰੇ ਬੇਅੰਤ ਹਨ ਜੋ ਕਥਨੀ ਬਦਨੀ ਤੋਂ ਬਾਹਰ ਹਨ, ਪਰ ਇੱਥੇ ਇਤਨਾ ਹੀ ਕਹਿਣਾ ਯੋਗ ਹੈ ਜੋ ਅੰਤਮ ਕੋਠੜੀ ਤਾਂ ਅਕਾਲ ਕੋਠੜੀ ਹੈ, ਇਹੋ ਹੀ ਸੱਚਖੰਡ ਹੈ। ਇੱਥੇ ਹੀ ਨਿਰੰਕਾਰ ਅਹੰਕਾਰ ਓਂਕਾਰ ਰੂਪੀ ਵਾਹਿਗੁਰੂ ਦਾ ਨਿਸ਼ਚਲ ਥਾਂ ਹੈ। ਉੱਪਰਲੇ ਲੇਖ ਵਿਚ ਅਸਾਂ ਕੋਠੀਆਂ ਕੋਠੜੀਆਂ ਦਾ ਵਰਣਨ ਕੀਤਾ ਹੈ। ਇਸ ਦਾ ਭਾਵ ਇਹ ਹੈ ਜੋ ਇਹ ਸੱਤ ਕੋਠੀਆਂ ਸਾਡੇ ਅੰਦਰ ਹੀ ਹਨ। ਜਿਉਂ ਜਿਉਂ ਬਾਹਰ ਆਈਏ ਤਿਉਂ ਤਿਉਂ ਅਸੀਂ ਸਤੂਲ ਜੜ ਤੱਤਾਂ ਵੱਲ ਆਉਂਦੇ ਹਾਂ, ਜਿਉਂ ਜਿਉਂ ਅੰਦਰ ਜਾਈਏ ਤਿਉਂ ਤਿਉਂ ਸੂਖਮ ਤੋਂ ਸੂਖਮ ਪਰਮ ਤੱਤ ਵੱਲ ਜਾਂਦੇ ਹਾਂ ਤੇ ਅੰਤ ਨੂੰ ਨਿਰੰਕਾਰ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ, ਜਿਨ੍ਹਾਂ ਦਾ ਰੂਪ ਰੇਖ ਚੱਕਰ ਚਿਹਨ ਕੋਈ ਨਹੀਂ, ਪਰ ਵਾਹਿਗੁਰੂ ਜੀ ਨੇਤ ਨੇਤ ਹੋ ਕੇ ਵੀ ਅਕਾਲ ਮੂਰਤ ਹਨ, ਭਾਵ ਉਨ੍ਹਾਂ ਦੀ ਹੋਂਦ ਐਗਜ਼ਿਸਟੈਂਸ ਹੈ। ਜੇ ਸੂਖਮਤਾ ਵੱਲ ਜਾਈਏ ਤਾਂ ਮੰਨੋ ਅਸੀਂ ਇੱਕ ਘਾਟੀ ਤੋਂ ਟੱਪ ਦੂਜੀ ਉੱਚੀ ਆਤਮ ਘਾਟੀ ਵੱਲ ਜਾ ਰਹੇ ਹਾਂ, ਪਰ ਜੇ ਆਪਣੇ ਅੰਦਰ ਵੱਲ ਜਾਈਏ ਤਾਂ ਮੰਨੋ ਅਸੀਂ ਇੱਕ ਕੋਠੀ ਵਿਚੋਂ ਲੰਘ ਕੇ ਦੂਜੀ ਵਿਚ ਤੇ ਤੀਜੀ ਵਿਚ ਫਿਰ ਪਰਮ ਕੋਠੜੀ ਵਿਚ, ਮਾਨੋ ਕਿਸੇ ਪਹਾੜ ਦੀ ਕੰਦਰਾ ਵਿਚ ਜਾ ਰਹੇ ਹਾਂ। ਪਹਿਲੇ ਤਰੀਕੇ ਨਾਲ ਅਸੀਂ ਉਚਾਈ ਦਾ ਅਲੰਕਾਰ ਬੰਨਦੇ ਹਾਂ ਤੇ ਦੂਜੇ ਤਰੀਕੇ ਨਾਲ ਡੂੰਘਾਈ ਦਾ, ਪਰ ਵਾਸਤਵ ਵਿਚ ਇਹ ਦੋ ਰਾਹ ਇੱਕ ਹੀ ਹਨ। ਅੱਖਰਾਂ ਦਾ ਹੇਰ ਫਿਰ ਹੈ, ਕਿਉਂ ਆਤਮਾ ਵਿਚ ਤਾਂ ਉਚਾਈ ਡੂੰਘਾਈ ਅੰਤ ਬੇਅੰਤ ਆਦ ਅੰਤ ਊਚ ਨੀਚ ਦਿਨ ਰਾਹ ਸੁਖ ਹਰ ਸੁਖ ਕੋਈ ਹੈ ਹੀ ਨਹੀਂ। ਨਾ ਏ ਬੁੱਢਾ ਨਾ ਏ ਬਾਲਾ, ਨਾ ਇਸ ਦੁੱਖ ਨਹੀਂ ਜਮਜਾਲਾ, ਨਾ ਏ ਬਿਨਸੇ ਨਾ ਏ ਜਾਏ, ਆਦ ਜਗਵਾਦੀ ਰਿਹਾ ਸਮਾਏ। ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਹਰਕ ਨਹੀਂ ਇਸ ਸੋਗ, ਸਭ ਕੁਛ ਇਸ ਕਾ ਏ ਕਰਨੇ ਜੋਗ। ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨ ਲਾਗੇ, ਘਟ ਘਟ ਅੰਦਰ ਸਦ ਹੀ ਜਾਗੇ। ਤੀਨ ਗੁਣਾ ਇੱਕ ਸਖਤ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ, ਅਚਲ ਛੇਦ ਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾਂ ਕੀ ਗਦਮਿਤ ਕਛੂ ਨ ਪਾਏ, ਨਾਨਕ ਤਾਂ ਕੇ ਬਲ ਬਲ ਜਾਏ। ਇਹ ਅੰਤਮ ਆਤਮਾ ਸਾਡਾ ਸਾਖੀ ਪੁਰਖ ਹੈ, ਨਾਲੇ ਕਰਤਾ ਪੁਰਖ ਹੈ। ਇਹੋ ਲੱਭਣ ਅਸੀਂ ਤੁਰੇ ਸਾਂ ਤੇ ਇੱਥੇ ਹੀ ਆ ਕੇ ਫਿਲਾਸਫੀ ਤੇ ਸਾਧਨਾ ਦਾ ਅੰਤ ਹੈ। ਇਸ ਲਈ ਟੇਬਲ ਵਿਚ ਇਹਨਾਂ ਸੱਤ ਕੋਟੀਆਂ ਸੰਖੇਪ ਹਾਲ ਦਿੱਤਾ ਹੈ ਤੇ ਨਾਲ ਹੀ ਦੱਸਿਆ ਹੈ ਜੋ ਗਿਆਨ ਅਵਸਥਾ ਵਿਚ ਇਹਨਾਂ ਦੇ ਕੀ ਨਾਮ ਹਨ ਤੇ ਗਿਆਨ ਅਵਸਥਾ ਵਿਚ ਕੀ ਹਨ। ਦੱਸਿਆ ਜੋ ਅਗਿਆਨ ਅਵਸਥਾ ਵਿਚ ਇਹਨਾਂ ਦੇ ਕੀ ਨਾਮ ਹਨ ਤੇ ਗਿਆਨ ਅਵਸਥਾ ਵਿਚ ਕੀ ਹਨ। ਨੋਟ, ਹੇਠਲੇ ਚਿੱਤਰ ਵਿਚ 1-5 ਵਿਚ ਹੋਮੇ ਦਾ ਜ਼ੋਰ ਹੈ ਤੇ 6 ਵਿਚ ਮਾਇਆ ਦਾ ਜ਼ੋਰ, 7 ਵਿਚ ਨਿਰੋਲ ਵਾਹਿਗੁਰੂ ਹੈ। ਆਓ ਹੁਣ ਅਸੀਂ ਪਿੱਛੇ ਮੁੜ ਕੇ ਤੱਕੀਏ ਤੇ ਇਸ ਗੱਲ ਦਾ ਉੱਤਰ ਢੂੰਡੀਏ ਜੋ ਬਸਤਰ ਛੀਨ ਦਰੋਵ ਤੀ ਰੱਖੀ ਲਾਜ ਵਾਲੀ ਪਰਮ ਘੁੰਡੀ ਦਾ ਕੀ ਤੱਤ ਭਾਵ ਹੈ। ਪਾਠਕਾਂ ਨੂੰ ਪਤਾ ਹੀ ਹੈ ਜੋ ਦਰੋਪਦੀ ਪੰਜਾਂ ਭਰਾਵਾਂ ਦੀ ਸਾਂਝੀ ਵਹੁਟੀ ਸੀ। ਇਸ ਤੋਂ ਹੀ ਸਪਸ਼ਟ ਹੋਣਾ ਚਾਹੀਦਾ ਹੈ ਜੋ ਦਰੋਪਦੀ ਪ੍ਰਕਿਰਤੀ ਮਾਇਆ ਵਾਸਤੇ ਇੱਕ ਤਸਵੀਰ ਜਾਂ ਫੋਟੋ ਹੈ ਜੋ ਪੰਜ ਤੱਤਾਂ ਪਾਂਡਵਾਂ ਨਾਲ ਵਿਆਹੀ ਹੋਈ ਹੈ। ਨਹੀਂ ਤਾਂ ਕੌਣ ਐਸਾ ਸ਼ਖਸ ਹੈ ਜੋ ਅਜਿਹੀ ਇਸਤਰੀ ਦੀ ਪੂਜਾ ਕਰੇ ਜਿਸ ਦੇ ਪੰਜ ਖਬੰਦ ਹੋਣ, ਜਿਸ ਦੇ ਪੰਜ ਖਬੰਦ ਸਨ। ਦੋ ਖਬੰਦਾਂ ਵਾਲੀ ਇਸਤਰੀ ਨੂੰ ਵੀ ਅਸਾਂ ਦੁਹਾਗਣ ਹੀ ਆਖਦੇ ਹਾਂ, ਫਿਰ ਪੰਜਾਂ ਖਬੰਦਾਂ ਵਾਲੀ ਇਸਤਰੀ ਦੀ ਪੂਜਾ ਕਿਉਂ? ਨਹੀਂ ਨਹੀਂ, ਤੱਤ ਬੇਤਾ ਸੱਜਣ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹਨ ਜੋ ਦਰੋਪਦੀ ਇੱਥੇ ਮਾਇਆ ਦਾ ਰੂਪ ਹੈ ਤੇ ਕ੍ਰਿਸ਼ਨ ਆਤਮਾ ਦਾ ਰੂਪ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਜੋ ਦਰੋਪਦੀ ਦੇ ਚੀਰਨ ਹਨ ਵੇਲੇ ਉਹ ਕਿਹੜੀ ਸਾੜੀ ਸੀ ਜੋ ਖਤਮ ਹੋਣ ਵਿਚ ਨਹੀਂ ਸੀ ਆਉਂਦੀ? ਜਿਨ੍ਹਾਂ ਪਾਠਕਾਂ ਨੇ ਉੱਪਰਲੀਆਂ ਕੋਠੀਆਂ ਦਾ ਹਾਲ ਗੌਰ ਨਾਲ ਪੜਿਆ ਹੈ ਉਹਨਾਂ ਨੂੰ ਪਤਾ ਹੈ ਜੋ ਬਾਹਰਲੇ ਵਸਤਨ ਤਾਂ ਪ੍ਰਾਣ ਮਨ ਚਿੱਤ ਬੁੱਧ ਹੰਕਾਰ ਹਨ ਤੇ ਇੱਥੇ ਤੋੜੀ ਜੀਵ ਮਾਤਰ ਦੀ ਗਮਤਾ ਹੈ। ਦੁਸ਼ਟ ਸ਼ਾਸਨ ਮਨਮੁਖ ਦਾ ਜ਼ੋਰ ਇੱਥੇ ਤੱਕ ਹੀ ਹੈ, ਭਾਵ ਹੋਮੇ ਕੋਠੀ ਤੱਕ। ਇਸ ਤੋਂ ਉਪਰੰਤ ਕੀ ਹੈ? ਅਸੀਂ ਉੱਪਰ ਵੇਖ ਆਏ ਹਾਂ ਜੋ ਇਸ ਦੇ ਉਪਰੰਤ ਕਾਲ ਕੰਨੀ ਹੈ, ਭਾਵ ਕਾਲ ਟਾਈਮ ਦਾ ਹੀ ਲੰਮੀ ਸਾੜੀ ਹੈ ਜੋ ਭੂਤ ਭਵਿੱਖ ਵਰਤਮਾਨ ਵਿਚ ਇੱਕ ਰਸ ਬੇਅੰਤ ਚਲੀ ਜਾਂਦੀ ਹੈ। ਇਹ ਉਹ ਸੂਖਮ ਸਾੜੀ ਹੈ ਜਿਸ ਨਾਲ ਮਾਇਆ ਮਾਤਾ ਨੇ ਆਪਣਾ ਨੰਗੇਜ ਢਕਿਆ ਹੋਇਆ ਹੈ। ਇਹ ਖੀਲਾ ਚੀਰ ਕੱਪੜਾ ਜਿਸ ਨੂੰ ਹਰਨਾ ਇੱਕ ਮਨਮੁਖ ਦੁਸ਼ਾਸਨ ਦਾ ਦਜੋਨ ਵਾਸਤੇ ਅਤਿਅੰਤ ਮੁਸ਼ਕਲ ਹੈ। ਇਹ ਪੜਦਾ ਮਾਇਆ ਨੂੰ ਕਿਸ ਨੇ ਦਿੱਤਾ? ਹਾਂ ਜੀ, ਇਹ ਪੜਦਾ ਜਾਂ ਢਕਣਾ ਉਸ ਵਾਹਿਗੁਰੂ ਜੀ ਨੇ ਮਾਇਆ ਨੂੰ ਆਪ ਹੀ ਦਿੱਤਾ ਹੈ। ਕਿਸ ਵਾਹਿਗੁਰੂ ਨੇ? ਜੋ ਆਪ ਨਾਲ ਨ ਪੁਰਖ ਨ ਪੰਖ ਨੂੰ ਸਾਚੋ ਸਤਰ ਸਰੂਪ। ਜੋ ਕਾਲ ਤੋਂ ਵੀ ਉਪਰੰਤ ਅਕਾਲ ਪੁਰਖ ਹੈ ਤੇ ਅਕਾਲ ਕੋਠੜੀ ਵਿਚ ਰਹਿੰਦਾ ਹੈ, ਤਾਂ ਪਤਾ ਲੱਗਾ ਜੋ ਦ੍ਰੋਪਦੀ ਦੇ ਚੀਨਹਨ ਵਾਲੀ ਕਹਾਣੀ ਸਾਨੂੰ ਉਸ ਅਖੀਰਲੀ ਅਵਸਥਾ ਵੱਲ ਖਿੱਚਦੀ ਹੈ ਜਿੱਥੇ ਕਾਲ ਟਾਈਮ ਦਾ ਫੈਲਾਓ ਹੈ, ਜਿੱਥੇ ਬੇਅੰਤ ਯੁੱਗ ਸਤਯੁਗ ਤ੍ਰੇਤਾ ਦੁਆਪਰ ਆਦਿ ਪੈਦਾ ਹੋਏ ਹਨ, ਤੇ ਜਿਸ ਕਾਲ ਦੀ ਲਪੇੜ ਵਿਚ ਸਭ ਕੁਦਰਤ ਹੈ। ਪਰ ਕੀ ਕਾਲ ਰੂਪੀ ਸਾੜੀ ਨੂੰ ਚੀਰ ਕੇ ਕੋਈ ਪ੍ਰਾਣੀ ਅੰਦਰ ਜਾ ਸਕਦਾ ਹੈ ਤੇ ਪ੍ਰਦਖ ਨੰਗੇਜ ਦੇ ਦਰਸ਼ਨ ਕਰ ਸਕਦਾ ਹੈ? ਕਿਉਂ ਨਹੀਂ, ਪਰ ਦੋਸ਼ਾਤਮਾ ਨਹੀਂ, ਸਿਰਫ ਉਹ ਗੁਰਮੁਖ ਉੱਥੇ ਜਾ ਸਕਦਾ ਹੈ ਜੋ ਆਪਣਾ ਪੁਰਖ ਭਾਵ ਛੱਡ ਕੇ ਨਾਲ ਨਾ ਪੁਰਖ ਨਾ ਪੰਖ ਨੂੰ ਭਾਵ ਧਾਰਦਾ ਹੈ, ਜੋ ਭਾਵ ਸਵਸ਼ ਆਤਮਾ ਰੂਪ ਹੋ ਜਾਂਦਾ ਹੈ। ਦ੍ਰੋਪਦੀ ਮਾਇਆ ਕਿਸ ਆਸਰੇ ਬਚੀ ਹੋਈ ਹੈ? ਉੱਤਰ ਹੈ, ਸਿਮਰਨ ਦ੍ਰੋਪਦੀ ਸੁਤ ਉਦਰੀ, ਭਾਵ ਸਿਮਰਨ ਦੇ ਆਸਰੇ ਮਾਇਆ ਦਾ ਨੰਗੇਜ ਵੀ ਕਾਲ ਰੂਪੀ ਰੇਸ਼ਮੀ ਸਾੜੀ ਨਾਲ ਢਕਿਆ ਹੋਇਆ ਹੈ। ਸਖੀ ਸਹੇਲੜੀਓ, ਆਓ ਆਓ ਤੇ ਸਿਮਰਨ ਰਸ ਨਾਲ ਗੁੱਟ ਹੋ ਕੇ ਦ੍ਰੋਪਦੀ ਵਾਂਗ ਬੇਅੰਤ ਸਾੜੀ ਵਿਚ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।